ਪਿਆਰੀ ਸਤਸੰਗ ਜੀ, ਪਿਛਲੇ ਕੁਛ ਦਿਨਾਂ ਤੋਂ ਅਸੀਂ ਲਗਾਤਾਰ ਇਹ ਸ਼ਲੋਕ ਪੜ੍ਹ ਰਹੇ ਹਾਂ ਮਹਿਲੇ ਨੌਵੇਂ ਦੇ, ਅਤੇ ਅਸੀਂ ਕੱਲ੍ਹ ਤੱਕ 10 ਸ਼ਲੋਕ ਅਸੀਂ ਤੁਛ ਬੁੱਧੀ ਅਨੁਸਾਰ ਸਾਂਝ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਸਾਨੂੰ ਕੁਛ ਸਮਝ ਆਏ, ਅਸੀਂ ਇਹਦੇ 'ਤੇ ਜੀ ਸਕੀਏ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਸਲੋਅ ਚੱਲ ਰਹੇ ਹਾਂ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨਾ ਸਲੋਅ ਚੱਲਾਂਗੇ ਉਤਨਾ ਠੀਕ ਤਰ੍ਹਾਂ ਸਮਝ ਆਏਗਾ। ਵਿਚਾਰ ਵਿਚਾਰ ਕੇ ਬਾਣੀ ਪੜ੍ਹਨੀ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਵਿਚਾਰ ਜਦੋਂ ਤੱਕ ਅਸੀਂ ਨਹੀਂ ਕਰਾਂਗੇ ਤਾਂ ਤੱਕ ਸਾਨੂੰ ਸਮਝ ਨਹੀਂ ਆਏਗੀ। ਅਤੇ ਸ਼ਬਦ ਵਿਚਾਰ ਦਾ ਮਤਲਬ ਹੁੰਦਾ ਸਤਿਗੁਰ ਦੀ ਮਤ ਨੂੰ ਪ੍ਰਾਪਤ ਕਰਨਾ, ਵਿਜ਼ਡਮ ਨੂੰ, ਯੂਨੀਵਰਸਲ ਟਰੁੱਥ ਨੂੰ ਦੁਨੀਆ ਦੇ ਅੰਦਰ, ਜਿਹਦੇ ਨਾਲ ਕਾਮਯਾਬ ਆਤਮਕ ਜੀਵਨ ਵੀ ਗੁਜ਼ਰੇ ਅਤੇ ਕਾਮਯਾਬ ਸਕਸੈਸਫੁੱਲ ਲਾਈਫ ਵੀ ਗੁਜ਼ਰੇ, ਉਹਨੂੰ ਸਤਿਗੁਰ ਕਹਿੰਦੇ ਨੇ। ਉਹ ਵਾਲੀ ਮਤ ਜਿਹੜੀ ਮਨੁੱਖ ਨੂੰ ਇਨਸਾਨੀਅਤ, ਫੁੱਲ ਆਫ ਹਿਊਮੈਨਿਟੀ ਵਾਲਾ ਜੀਵਨ ਸਿਖਾਏ ਅਤੇ ਮਨੁੱਖ ਫੁੱਲੈਸਟ ਆਫ ਹਿਊਮਨ ਲਾਈਫ ਨੂੰ ਜੀ ਸਕੇ। ਮਹਿਲੇ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੀ ਸ਼ਬਦ ਮੈਂ ਪੜ੍ਹ ਰਿਹਾ ਸਾਂ। ਕਹਿੰਦੇ ਨੇ, ਗੁਰਮਤ ਸੁਣ ਕੱਛ ਗਿਆਨ ਨਾ ਉਪਜਿਓ। ਗਿਆਨ ਦਾ ਕੀ ਮਤਲਬ ਹੈ? ਗਿਆਨ ਦਾ ਮਤਲਬ ਇਹ ਨਹੀਂ ਵੀ ਅਚਾਨਕ ਇੱਕ ਸੋਝ ਹੀ ਆ ਗਈ। ਗਿਆਨ ਦਾ ਮਤਲਬ ਇਹ ਨਹੀਂ ਵੀ ਕਿਸੇ ਪੇੜ ਥੱਲੇ ਰਾਤੀ ਸੁੱਤੇ ਸਵੇਰੇ ਅਚਾਨਕ ਪ੍ਰਕਾਸ਼ ਹੋ ਗਿਆ। ਗਿਆਨ ਦਾ ਮਤਲਬ ਹੈ ਜੀਵਨ ਜਾਚ ਜੀਣ ਦੀ ਸਮਝ ਆ ਗਈ, ਉਹਨੂੰ ਗਿਆਨ ਕਹਿੰਦੇ ਨੇ। ਗੁਰਮਤ ਸੁਣ ਕੱਛ ਗਿਆਨ ਨਾ ਉਪਜਿਓ। ਮੈਨੂੰ ਅਕਲ ਕੋਈ ਨਹੀਂ ਆਈ, ਸਮਝ ਨਹੀਂ ਆਈ, ਮੈਂ ਸਿਰਫ ਸੁਣਦਾ ਹੀ ਰਿਹਾ। ਅਸੀਂ ਸਾਰੇ ਸੁਣਦੇ ਹਾਂ, ਗੁਰੂ ਪਾਤਸ਼ਾਹ ਸਾਨੂੰ ਟਕੋਰ ਮਾਰ ਰਹੇ ਨੇ, ਕਹਿ ਰਹੇ ਨੇ ਗੁਰਮਤ ਸੁਣ ਕੱਛ ਗਿਆਨ ਨਾ ਉਪਜਿਓ। ਪਸ਼ੂ ਜਿਉਂ ਉਦਰ ਭਰੋਂ, ਜਿਵੇਂ ਪਸ਼ੂ ਢੇਰ ਸਾਰਾ ਖਾ ਕੇ ਪੇਟ ਭਰ ਲੈਂਦਾ, ਉਦਰ ਭਰੋਂ ਮੈਂ ਇੰਝ ਸਿਰਫ ਸੁਣੀ ਜਾਂਦਾ। ਗੁਰਮਤ ਸਿਰਫ ਸੁਣੀ ਜਾਂਦਾ, ਅਸੀਂ ਸਿਰਫ ਸੁਣੀ ਜਾਣਾ, ਸਿਰਫ ਪੇਟ ਭਰੀ ਜਾਣਾ, ਜੀਵਨ ਜਾਚ ਨਹੀਂ ਸਿੱਖਣੀ। ਸਾਨੂੰ ਜੀਵਨ ਜਾਚ ਨਹੀਂ ਸਮਝ ਆਉਂਦੀ, ਮਨ ਤਨ ਭੰਗ ਹੋ ਜਾਂਦਾ, ਮਨੁੱਖ ਦੇ ਸੁਰਤ ਮਤ ਟਿਕਾਣੇ ਨਹੀਂ ਰਹਿੰਦੀ ਅਤੇ ਆਪਣੇ ਨਿੱਜ ਘਰ ਦੇ ਵਿੱਚ ਇਹਦੀ ਆਪਣੀ ਪੱਤ ਟਿਕਾਣੇ ਨਹੀਂ ਰਹਿੰਦੀ। ਇਹ ਨਿੱਜ ਪੱਤ ਦੇ ਉਸ ਮਹਿਲ ਤੋਂ, ਉਸ ਪਲੈਟਫਾਰਮ ਤੋਂ, ਉਸ ਹਾਈਟ ਤੋਂ, ਉਸ ਕਿਰਦਾਰ ਤੋਂ ਡਿੱਗ ਪੈਂਦਾ। ਇਸਦਾ ਕਿਰਦਾਰ ਉੱਚਾ ਕਰਨ ਵਾਸਤੇ ਮਹਿਲੇ ਨੌਵੇਂ ਦੇ ਸ਼ਲੋਕ ਨੇ। ਡੈੱਡ ਬੋਡੀ ਵਾਸਤੇ ਨਹੀਂ ਨੇ, ਉਦਾਸੀਨ ਵਾਸਤੇ ਨਹੀਂ ਨੇ, ਵੈਰਾਗਮਈ ਨਹੀਂ ਨੇ। ਇਹ ਮੈਂ ਬਾਰ ਬਾਰ ਰੋਜ਼ ਰੋਜ਼ ਕਹੀ ਜਾ ਰਿਹਾ ਅਤੇ ਨਾਲ ਨਾਲ ਰੋਜ਼ ਰੋਜ਼ ਜਦੋਂ ਕਹੀ ਜਾਂਦਾ ਕਿ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਮੰਦਰ ਮਸਜਿਦ ਵੀ ਜਾਂਦੇ ਹਾਂ, ਪਾਠ ਵੀ ਕਰਦੇ ਹਾਂ, ਪਰ ਸਾਡਾ ਜੀਵਨ ਨੂੰ ਬਦਲਿਆ, ਇਹਦਾ ਮਤਲਬ ਇਹ ਵੀ ਨਾ ਲੈ ਲੈਣਾ ਕਿ ਗੁਰਦੁਆਰੇ ਨਹੀਂ ਜਾਣਾ। ਜਾਓ ਗੁਰਦੁਆਰੇ, ਗੁਰਦੁਆਰੇ ਦਾ ਮਤਲਬ ਸਿੰਪਲੀ ਇਤਨਾ, ਗੁਰੂ ਦੀ ਗੱਲ ਕਰਨ ਦਾ ਸਕੂਲ, ਪਾਠਸ਼ਾਲਾ, ਸਤਸੰਗਤ, ਸਤਿਗੁਰ ਚੱਟ ਸਾਲ ਹੈ ਜਿੱਥੇ ਹਰ ਗੁਣ ਸਿੱਖਦੇ ਹਾਂ, ਹਰ ਗੁਣ ਸਿੱਖਾ। ਅਸੀਂ ਇਸ ਚਟਸਾਲ, ਇਸ ਸਕੂਲ, ਇਸ ਪਾਠਸ਼ਾਲਾ ਚਾਹੁੰਦੇ ਹਾਂ ਸਿੱਖਣ। ਰੋਜ਼ ਜੇ ਆਉਣਾ ਹੈ ਤਾਂ ਸਤਿਗੁਰ ਦੀ ਮਤ ਲੈਣੀ ਹੈ, ਸਕੂਲ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਵੇਰੇ ਜਦੋਂ ਅਸੀਂ ਉੱਠਦੇ ਹਾਂ ਤਾਂ ਅਸੀਂ ਬਾਣੀ ਪੜ੍ਹਦੇ ਹਾਂ, ਸਾਡੇ ਕੋਲ ਸਮਾਂ ਬਹੁਤ ਹੁੰਦਾ ਹੈ, ਮਨ ਦੀ ਇਕਾਗਰਤਾ ਹੁੰਦੀ ਹੈ, ਅਤੇ ਬਾਣੀ ਪੜ੍ਹ ਕੇ ਉਹਦੇ ਵਿੱਚ ਪੜ੍ਹਦੇ ਹਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਪਲੂਰਲ ਬਣਾ ਕੇ ਵਡਿਆਈ ਵਿਚਾਰ, ਰੱਬ ਦੀ ਵਡਿਆਈਆਂ ਦੀ ਵਿਚਾਰ ਕਰਿਆ ਕਰ। ਜਿਹੜਾ ਇਸ ਸ਼ਲੋਕ ਵਿੱਚ ਕਿਹਾ ਗੁਣ ਗੋਬਿੰਦ ਗਾਇਓ ਨਹੀਂ, ਰੱਬੀ ਗੁਣ ਗਾਇਆ ਕਰ, ਰੱਬੀ ਵਡਿਆਈਆਂ ਦੀ ਵਿਚਾਰ ਕਰਿਆ ਕਰ। ਅਤੇ ਜਦੋਂ ਤੂੰ ਇੱਕ ਸਵੇਰ ਦੇ ਉਸ ਵੇਲੇ ਨੂੰ ਖਾਸ ਤੌਰ 'ਤੇ ਨਾਂ ਦੇ ਦਿੱਤਾ ਨਾ ਅੰਮ੍ਰਿਤ ਵੇਲਾ, ਅਤੇ ਉਹਦਾ ਮਤਲਬ ਇਹ ਨਹੀਂ ਕਿ ਤੂੰ ਉਸ ਵੇਲੇ ਉੱਠ ਗਿਆ ਅਤੇ ਤੂੰ ਉਸ ਵੇਲੇ ਰੱਬ ਜੀ ਨੂੰ ਪ੍ਰਾਪਤ ਕਰ ਲਿਆ। ਨਹੀਂ, ਹੁਣ ਤੂੰ ਉਸ ਵੇਲੇ ਉੱਠਿਆ ਅਤੇ ਵਡਿਆਈਆਂ ਦੀ ਵਿਚਾਰ ਕਰ, ਤਾਂ ਕਿ ਤੇਰਾ ਇਹ ਸਵੇਰ ਦਾ ਥੋੜ੍ਹੇ ਘੰਟਿਆਂ ਦਾ ਅੰਮ੍ਰਿਤ ਵੇਲਾ 24 ਆਵਰਸ ਦਾ ਅੰਮ੍ਰਿਤ ਵੇਲਾ ਬਣ ਜਾਏ। ਇਹ ਨਹੀਂ ਕਿ ਸਵੇਰੇ ਮੈਂ ਉੱਠਿਆ ਸੀ ਅਤੇ ਹੁਣ ਦਿਹਾੜੀ ਮੈਂ ਜਿੰਨੀ ਮਰਜ਼ੀ ਜੋ ਮਰਜ਼ੀ ਝੂਠ ਬੋਲ, ਜਿਸ ਮਰਜ਼ੀ ਦੀ ਨਿੰਦਾ ਕਰ ਲਾਂ, ਤਾਂ ਮੈਂ ਉਸ ਪਰਮਪਦ ਅਵਸਥਾ ਨੂੰ ਮਾਣ ਨਹੀਂ ਸਕਾਂਗਾ। ਲੋਕ ਮੈਨੂੰ ਕਹਿਣਗੇ ਅੰਮ੍ਰਿਤ ਵੇਲੇ ਉੱਠਦਾ। ਸੋ ਮਤ ਭੁਲੇਖਾ ਖਾਣਾ ਕਿ ਅਸੀਂ ਇਹ ਕਹਿ ਰਹੇ ਹਾਂ ਵੀ ਅੰਮ੍ਰਿਤ ਵੇਲੇ ਨਾ ਉੱਠਿਆ ਕਰੋ। ਅੰਮ੍ਰਿਤ ਵੇਲੇ ਉੱਠੋ, ਪੁਰਾਣੀ ਬੋਲੀ 'ਚ ਇਹਨੂੰ ਬ੍ਰਹਮ ਮਹੂਰਤ ਕਹਿੰਦੇ ਸਨ, ਅੱਛੀ ਗੱਲ ਹੈ, ਚੰਗੀ ਗੱਲ ਹੈ, ਪਰ ਦੈਟ ਡਜ਼ ਨੋਟ ਮੀਨ ਕਿ ਅਸੀਂ ਰੱਬ ਜੀ ਨੂੰ ਪ੍ਰਾਪਤ ਕਰ ਲਿਆ। 24 ਘੰਟੇ ਅਸੀਂ ਅੰਮ੍ਰਿਤ ਵੇਲਾ ਆਪਣੇ ਜੀਵਨ ਦਾ ਬਣਾਉਣਾ। ਗੁਰਮੁਖ ਜਾਗ ਰਹੇ, ਪਿੰਨੀ ਰਹਿਣੜੀਏ ਚਮਕਣ ਤਾਰੇ ਦੇ ਸ਼ਬਦ 'ਚ ਕਹਿੰਦੇ ਨੇ ਜਾਗੈ ਸੰਤ ਜਨਾ, ਔਰ ਅਖੀਰ 'ਚ ਕਹਿੰਦੇ ਨੇ ਰਾਮ ਪਿਆਰੇ ਸਦਾ ਜਾਗੇ। ਅਸੀਂ ਸਦਾ ਜਾਗੇ ਦੀ ਅਵਸਥਾ ਸਿੱਖਣੀ ਹੈ, ਇਹ ਮੈਲੇ 9 ਦੇ ਸ਼ਲੋਕਾਂ ਰਾਹੀਂ ਸਿੱਖ ਰਹੇ ਹਾਂ, ਔਰ ਅੱਜ ਸਦਾ ਜਾਗੇ ਦੀ ਅਸੀਂ ਟੇਕ ਰੱਖੀ ਹੈ। ਬੈਰੀ ਮੀਤ ਸਮਾਨ, ਮੇਰੇ ਮਨ ਸੁਣ, ਜੇ ਬੈਰੀ ਮੀਤ ਸਮਾਨ ਹੁੰਦੇ ਨੇ ਤਾਂ ਮੇਰੇ ਮਨ ਸਮਝ ਕੇ ਉਸ ਮਨੁੱਖ ਨੂੰ ਮੁਕਤ ਕਹਿੰਦੇ ਨੇ। ਇੱਕ ਤਾਂ ਮਰਨ ਤੋਂ ਬਾਅਦ ਹੁੰਦਾ। ਇਸ ਫਿਲੋਸਫੀ ਨੂੰ ਬਾਰ ਬਾਰ ਸਮਝਣਾ ਪਏਗਾ ਕਿ ਗੁਰਮਤ ਮਰਨ ਤੋਂ ਬਾਅਦ ਵਾਲੀ ਕਿਸੇ ਮੁਕਤੀ ਦੀ ਕੋਈ ਗੱਲ ਨਹੀਂ ਕਰਦੀ ਹੈ। ਗੁਰਮਤ ਵਿੱਚ ਐਸਾ ਕੋਈ ਗਿਮਿਕ ਨਹੀਂ ਹੈ ਕਰੋ ਅੱਜ ਤਾਂ ਮਿਲੇਗਾ 70 ਸਾਲ ਬਾਅਦ ਮਰਨ ਤੋਂ ਬਾਅਦ। ਗੁਰਮਤ 'ਚ ਐਸਾ ਕੋਈ ਗਿਮਿਕ ਨਹੀਂ ਹੈ ਕਿ ਕਸੂਰ ਅੱਜ ਕਰੋ ਅਤੇ ਮਰਨ ਤੋਂ ਬਾਅਦ 70 ਸਾਲ ਬਾਅਦ ਕੋਈ ਧਰਮਰਾਜ ਜਾਂ ਜੰਮ ਪਕੜੇਗਾ। ਗੁਰਮਤ ਉਧਾਰ ਦਾ ਧਰਮ ਨਹੀਂ ਹੈ, ਗੁਰਮਤ ਇਨਸਾਨੀਅਤ ਦਾ ਧਰਮ ਹੈ, ਸਾਰੀ ਦੁਨੀਆ ਵਾਸਤੇ ਹੈ, ਯੂਨੀਵਰਸਲ ਟਰੁੱਥ ਹੈ। ਇਸ ਕਰਕੇ ਗੁਰਮਤ ਮਨੁੱਖ ਨੂੰ ਨਕਦ ਜੀਵਨ ਸਿਖਾਉਂਦੀ ਹੈ। ਜਿਹਾ ਬੀਜੇ ਸੋ ਲੁਣੈ, ਕਰਮਾ ਸੰਦੜਾ ਖੇਤ। ਗੁਰਮਤ ਮਰਨ ਤੋਂ ਬਾਅਦ ਵਾਲੀ ਕਿਸੇ ਗੱਲ ਦੀ ਸ਼ਾਦੀ ਨਹੀਂ ਪੜਦੀ ਹੈ, ਕਿਉਂਕਿ ਗੁਰਮਤ ਮਨੁੱਖ ਨੂੰ ਜੀਂਦੇ ਜੀ ਸਿਖਾਉਂਦੀ ਹੈ। ਅਤੇ ਮੈਂ ਸ਼ਬਦ ਪੜ੍ਹ ਕੇ ਹੈਰਾਨ ਰਹਿ ਜਾਂਦਾ, ਲੋਕ ਜਾਂ ਤਾਂ ਉਹਨੂੰ ਅਖੰਡ ਪਾਠ ਵੇਲੇ ਪੜ੍ਹਦੇ ਨੇ ਅਤੇ ਜਾਂ ਉਸ ਫਿਲੋਸਫੀ ਨੂੰ ਨਾ ਸਮਝਣ ਦੇ ਕਾਰਨ ਉਸ ਪੰਕਤੀ ਤੋਂ ਅੱਗੇ ਲੱਗ ਜਾਂਦੇ ਨੇ। ਗੁਰੂ ਪਾਤਸ਼ਾਹ ਕਹਿੰਦੇ ਨੇ, ਭਗਤਾਂ ਦੀ ਬਾਣੀ ਵਿੱਚ ਕਹਿੰਦੇ ਨੇ, ਬੇਣੀ ਕਹਿ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ, ਮਰਨੇ ਕੇ ਬਾਅਦ ਕਿਸਨੇ ਮੁਕਤੀ ਪਾਈ, ਜੀਂਦੇ ਜੀ ਤੋਂ ਮੁਕਤ ਨਹੀਂ ਥਾ। ਬੇਣੀ ਕਹਿ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ, ਜਿਹੜਾ ਅਸੀਂ ਕੱਲ੍ਹ ਇਸ ਸ਼ਬਦ ਦਾ ਦੂਜਾ ਐਂਗਲ ਲਿਆ ਸੀ ਕਿ ਮੂਹੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਈ ਲਾ, ਕੋਈ ਨਹੀਂ ਜਾਣਤਾ ਕਿ ਮਰਨੇ ਕੇ ਬਾਅਦ ਮੁਕਤੀ ਮਿਲੇਗੀ ਕਿ ਨਹੀਂ ਮਿਲੇਗੀ। ਲੋਕ ਸਮਝਦੇ ਨੇ ਮਰਨ ਤੋਂ ਬਾਅਦ ਅਸੀਂ ਫਲਾਣੀ ਜਗ੍ਹਾ ਚਲੇ ਗਏ। ਗੁਰੂ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਨੇ, ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹਿ ਗਿਓ, ਉਹ ਕਤ 'ਤੇ ਆਇਓ, ਪਤਾ ਨਹੀਂ ਕਿੱਥੋਂ ਆਉਂਦੇ ਹਾਂ, ਪਤਾ ਨਹੀਂ ਕਿੱਥੇ ਚਲੇ ਜਾਂਦੇ ਹਾਂ। ਰੋਜ਼ ਸਿੱਖ ਸਵੇਰੇ ਪੜ੍ਹਦਾ, ਔਰ ਉਹਦੇ 'ਚ ਗੁਰੂ ਨਾਨਕ ਸਾਹਿਬ ਆਪਣਾ ਆਪ ਬਿਲਕੁਲ ਸਰੈਂਡਰ ਕਰਕੇ ਰੱਬ ਦੀ ਬੇਅੰਤਤਾ ਅੱਗੇ, ਅੰਤ ਕਾਰਨ ਕੇਤੇ ਬਿੱਲਾਂ ਏ ਤਾਂ ਕਿ ਅੰਤ ਨਾ ਪਾਏ ਜਾਏ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਆਨੰਦ ਸਾਹਿਬ ਵਿੱਚ ਕਹਿੰਦੇ ਨੇ, ਅੰਤ ਨਾ ਪਾਇਆ ਕਿ ਨਾ ਤੇਰਾ, ਆਪਣਾ ਆਪ ਤੂੰ ਜਾਣੇ। ਹੁਣ ਜੇ ਤੂੰ ਜਾਣੇ ਕਹਿ ਰਹੇ ਨੇ ਰਾਮਕਲੀ ਰਾਗ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ, ਤਾਂ ਕੋਈ ਵੀ ਇਨਸਾਨ ਬਿਆਨ ਕਰ ਹੀ ਨਹੀਂ ਸਕਦਾ। ਜੇ ਬਿਆਨ ਰੱਤੀ ਮਾਤਰ ਵੀ ਕਰ ਰਿਹਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛੜੀ ਚੜ੍ਹੇ ਖਜੂਰ, ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿੰਨ ਛਿਪਾਇਓ। ਕੋਈ ਇਨਸਾਨ ਰੱਬ ਜੀ ਦੀ ਜੇ ਕੋਈ ਵੀ ਬੇਅੰਤਤਾ 'ਚੋਂ ਤਿਲ ਮਾਤਰ ਵੀ ਬਿਆਨ ਕਰ ਰਿਹਾ ਤਾਂ ਉਹ ਝੂਠ ਇੰਜ ਹੈ ਜੈਸੇ ਪਾਣੀ ਕੀ ਮੱਛੀ ਪੇੜ ਪਰ ਚੜ੍ਹ ਗਈ, ਜਲ ਕੀ ਮਾਛੜੀ ਚੜ੍ਹੇ ਖਜੂਰ। ਰੱਬ ਦੀ ਬੇਅੰਤਤਾ ਬਾਰੇ ਬਿਆਨ ਨਹੀਂ ਕਰ ਸਕਦੇ ਹਾਂ। ਪਤਾ ਨਹੀਂ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਤਾਂ ਰੋਜ਼ ਸਵੇਰੇ ਸਿਖਾ ਰਹੇ ਨੇ, ਮਿੱਟੀ ਮੁਸਲਮਾਨ ਕੀ ਪੇੜ ਹੈ ਭਾਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ ਝੜ ਚੜ ਪਵੇਂਗੇ ਯਾਰ। ਹੁਣ ਸਾਰਾ ਸ਼ਲੋਕ ਬਿਆਨ ਕਰਕੇ ਆਖੀਰੀ 'ਚ ਆਪਣਾ ਫੈਸਲਾ ਕਹਿੰਦੇ, ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ। ਕੱਲ੍ਹ ਤੱਕ ਅਸੀਂ ਇਹ ਸਮਝ ਚੁੱਕੇ ਸਾਂ ਕਿ ਗੁਰੂ ਪਾਤਸ਼ਾਹ ਕਹਿੰਦੇ ਨੇ, ਤੇਰੀ ਰੱਬ ਜੀ ਦੇ ਨਾਲ ਦੂਰੀ ਘੱਟ ਸਕਦੀ ਹੈ ਦਿਨੋ ਦਿਨ ਜੇ ਤੂੰ ਸੱਚ ਦੀ ਵਿਚਾਰ ਲੈ ਲਵੇਂ, ਗੁਣ ਗੋਬਿੰਦ ਗਾ ਲਵੇਂ, ਜੈ ਸਿਮਰਤ ਤੇਰੀ ਬਿਰਤੀ ਬਣ ਜਾਏ ਤਾਂ ਆਉਦ ਘਟਤ ਹੈ ਨੀਤ, ਡੇਲੀ ਯੂਅਰ ਡਿਸਟੈਂਸ ਕੈਨ ਬੀ ਡਿਕਰੀਜ਼ਡ, ਯੂ ਕੈਨ ਫੀਲ ਵਨਨੈਸ ਵਿਦ ਗੋਡ। ਔਰ ਵਨਨੈਸ ਵਿਦ ਗੋਡ ਫੀਲ ਕਰਨ ਦਾ ਮਤਲਬ ਕੀ ਹੈ, ਡੇ ਬਾਈ ਡੇ ਸਾਡੇ ਅਵਗੁਣ ਘਟਦੇ ਜਾਂਦੇ ਨੇ, ਅਵਗੁਣ ਛੋੜ ਗੁਣਾ ਕੋ ਧਾਵੋ ਵਾਲਾ ਜੀਵਨ ਬਣਦਾ ਜਾਂਦਾ, ਇਹ ਨਿਸ਼ਾਨੀ ਹੈ। ਡੇ ਬਾਈ ਡੇ ਅਸੀਂ ਰੱਬ ਜੀ ਦੇ ਨੇੜੇ ਹੋਈ ਜਾਂਦੇ ਹਾਂ। ਹੁਣ ਅਗਲਾ ਸ਼ਲੋਕ ਸੀ, ਪੰਜ ਤੱਤ ਕੋ ਤਨ ਰਚਿਓ, ਪੰਜ ਤੱਤਾਂ ਦਾ ਇਹ ਸਰੀਰ ਬਣਿਆ। ਪੰਜ ਤੱਤ ਕੋ ਤਨ ਰਚਿਓ, ਜਾਨਹੋ ਚਤੁਰ ਸੁਜਾਨ, ਜਾਨਹੋ ਦੇ ਹਾਹੇ ਨੂੰ ਔਂਕੜ ਹੈ। ਜਦੋਂ ਵੀ ਹਾਹੇ ਨੂੰ ਔਂਕੜ ਹੋਏ, ਫਰਜ਼ ਕਰੋ ਆਵਹੋ ਮੀਤ ਪਿਆਰੇ, ਮੰਗਲ ਗਾਹੋ ਨਾਰੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੋ ਸੱਚੀ ਬਾਣੀ, ਜਦੋਂ ਵੀ ਹਾਹੇ ਨੂੰ ਔਂਕੜ ਲੱਗ ਕੇ ਉਚਾਰਨ ਹੋਏਗਾ, ਉੱਥੇ ਸਾਨੂੰ ਉਸ ਨੂੰ ਸਟ੍ਰੈਸ ਦੇ ਕੇ ਉਚਾਰਨ ਕਰਨਾ ਹੈ, ਅਤੇ ਉਹ ਹੁੰਦਾ ਹੁਕਮੀ ਭਵਿੱਖਤ ਕਾਲ ਵਾਸਤੇ, ਫਿਊਚਰ ਟੈਂਸ ਵਿੱਚ। ਹੁਣ ਗੁਰੂ ਪਾਤਸ਼ਾਹ ਇੱਥੇ ਕਹਿ ਰਹੇ ਨੇ, ਇਹ ਜਿਹੜੀ ਤੈਨੂੰ ਬਾਡੀ ਮਿਲੀ ਹੈ ਨਾ, ਇਹ ਪੰਜ ਤੱਤਾਂ ਦੀ ਬਣੀ ਹੋਈ ਹੈ। ਪੰਜ ਤੱਤ ਕਿਹੜੇ ਕਿਹੜੇ ਨੇ? ਅੱਗ, ਪਾਣੀ, ਧਰਤੀ, ਹਵਾ ਅਤੇ ਆਕਾਸ਼, ਇਹ ਪੰਜ ਤੱਤ ਨੇ। ਇਹਨਾਂ ਪੰਜਾਂ ਤੱਤਾਂ ਨਾਲ ਮਿਲੀ ਹੈ। ਹੁਣ ਗੁਰੂ ਪਾਤਸ਼ਾਹ ਇਹ ਗੱਲ ਸਾਨੂੰ ਪੌਣ ਮੂਆ ਰੇ ਪੌਣ ਮੂਆ ਦੇ ਸ਼ਬਦ ਵਿੱਚ ਅਤੇ ਦੇਹੀ ਮਾਟੀ ਬੋਲੇ ਪੌਣ ਦੇ ਸ਼ਬਦਾਂ ਦੇ ਪ੍ਰਕਰਣ ਪੜ੍ਹਾਂਗੇ ਨਾ ਤਾਂ ਉਹਦੇ ਅਖੀਰ ਵਿੱਚ ਕਹਿੰਦੇ ਨੇ ਮਰਤਾ ਜਾਤਾ ਨਜ਼ਰ ਨਾ ਆਇਆ, ਜੋ ਇਹ ਜਾਣੋ ਸੋਏ ਨਾ ਏ। ਰੱਬ ਜੀ ਦੀ ਇਸ ਸ੍ਰਿਸ਼ਟੀ ਬਾਰੇ ਕੋਈ ਨਹੀਂ ਦੱਸ ਸਕਦਾ ਕਿ ਪੰਜਾਂ ਤੱਤਾਂ ਦਾ ਸਰੀਰ ਬਣਿਆ ਅਤੇ ਮਰਨ ਤੋਂ ਬਾਅਦ ਮਨੁੱਖ ਕਿੱਥੇ ਗਿਆ, ਗੋਡ ਨੋਜ਼। ਸਾਨੂੰ ਤਾਂ ਇਹ ਸਮਝਣਾ ਕਿ ਮੈਂ ਪੰਜਾਂ ਤੱਤਾਂ ਦਾ ਬਣਿਆ ਅਤੇ ਮੈਨੂੰ ਸਫਲਾ ਕਿਵੇਂ ਬਣਾਵਾਂ। ਦੈਟ ਇਜ਼ ਦਾ ਗੇਮ ਵੀ ਹੈਵ ਟੂ ਲਰਨ। ਪੰਜ ਤੱਤਾਂ ਦਾ ਸਰੀਰ ਬਣਿਆ, ਪੰਜਾਂ ਤੱਤਾਂ ਸਮਾ ਜਾਏਗਾ। ਪੰਜ ਤੱਤ ਦਾ ਕੁੱਤੇ ਦਾ ਵੀ ਬਣਿਆ, ਪੰਜਾਂ ਤੱਤਾਂ ਦਾ ਬਿੱਲੀ ਦਾ ਵੀ ਬਣਿਆ, ਪੰਜਾਂ ਤੱਤਾਂ ਦਾ ਸ਼ੇਰ ਦਾ ਵੀ ਬਣਿਆ, ਹੁਣ ਸਾਰਿਆਂ ਦਾ ਪੰਜਾਂ ਤੱਤਾਂ ਦਾ ਬਣਿਆ। ਅਤੇ ਜੇ ਲਫਜ਼ੀ ਅਰਥ ਛੇਤੀ ਨਾਲ ਕਰਕੇ ਅੱਗੇ ਚੱਲ ਜਾਈਏ, ਜਿਹਦੇ ਨਾਲ ਬੜੇ ਸਾਰੇ ਸ਼ਲੋਕ ਹੋ ਸਕਦੇ ਨੇ, ਤਾਂ ਕਹਿ ਸਕਦੇ ਹਾਂ ਜੈ ਤੇ ਉਪਜੋ ਨਾਨਕਾ ਲੀਨ ਤਾਏ ਮਹਿਮਾਨ। ਉਹ ਇਨਸਾਨ ਸਮਝ ਲਏ ਕਿ ਜੋ ਪੰਜ ਤੱਤੋਂ ਸੇ ਸਰੀਰ ਪੈਦਾ ਹੋਇਆ ਉਸੀ ਮੇ ਜਾ ਕੇ ਇਹ ਮਿਲ ਜਾਏਗੇ, ਖਤਮ ਹੋ ਗਈ ਬਾਤ। ਕੁੱਤੇ ਵਾਸਤੇ ਵੀ ਇਹੀ ਹੋਇਆ, ਬਿੱਲੀ ਵਾਸਤੇ ਵੀ ਇਹੀ ਹੋਇਆ, ਸੱਪ ਵਾਸਤੇ ਵੀ ਇਹੀ ਹੋਇਆ, ਬਿੱਛੂ ਵਾਸਤੇ ਵੀ ਇਹੀ ਹੋ, ਗਾਂ ਵਾਸਤੇ ਵੀ ਇਹੀ ਹੋਇਆ। ਇਨਸਾਨ ਵਾਸਤੇ ਫਿਰ ਮੈਸੇਜ ਕੀ ਹੈ ਵਿੱਚ, ਉਹ ਮੈਸੇਜ ਅਸੀਂ ਲੱਭਣਾ ਹੈ। ਗੁਰੂ ਪਾਤਸ਼ਾਹ ਜੀ ਦੀ ਇਹ ਮਤ ਵਿੱਚ ਰਤਨ ਜਵਾਹਰ ਮਾਣਿਕ ਨੇ, ਇਹ ਐਵੇਂ ਰਾਹ ਜਾਂਦਿਆਂ ਗਵਾਉਣ ਵਾਲੇ ਨਹੀਂ ਨੇ। ਲੋਕਾਂ ਮਤ ਕੋ ਫੱਕੜ ਪਾਏ, ਇਹਨੂੰ ਐਵੇਂ ਫੱਕੜੀ 'ਚ ਐਵੇਂ ਮੁਫਤੀ ਦੇ ਤੋਲ 'ਚ ਗਵਾ ਨਾ ਦਿਓ। ਇਹ ਬਹੁਤ ਕੀਮਤੀ ਵਿਚਾਰ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਲੋਕਾ ਮਤ ਕੋ ਫੱਕੜ ਪਾਏ, ਇਸ ਕੋ ਐਸੀ ਮਤ ਉਡਾ ਦਿਓ। ਇਹ ਰਤਨ ਜਵਾਹਰ ਨੇ, ਮਾਣਿਕ ਨੇ, ਇਹ ਹੀਰੇ ਵਰਗੀਆਂ ਮਤ ਇਨਸਾਨ ਨੂੰ ਦਿੰਦੇ ਨੇ, ਇਹਨੂੰ ਜ਼ਾਇਆ ਨਾ ਕਰ। ਹੁਣ ਇਹਦੇ 'ਚੋਂ ਅਸੀਂ ਲੱਭ ਕੇ ਦੇਖੀਏ ਰਤਨ ਜਵਾਹਰ ਕੀ ਨੇ, ਵੀ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ, ਪੰਜਾਂ ਤੱਤਾਂ 'ਚ ਮਿਲ ਜਾਏਗਾ। ਪੰਜ ਤੱਤ ਕੋ ਤਨ ਰਚਿਓ। ਹੁਣ ਹਾਹੇ ਨੂੰ ਔਂਕੜ ਹੈ ਅਤੇ ਕਹਿ ਰਹੇ ਨੇ ਤੂੰ ਐਵੇਂ ਹੀ ਕਲੈਵਰ ਬਣਿਆ ਫਿਰਦਾ, ਐਵੇਂ ਹੀ ਆਪਣੇ ਆਪ ਨੂੰ ਚਤਰ ਸਿਆਣਾ ਬਣਿਆ ਫਿਰਦਾ, ਬੜਾ ਆਪਣੇ ਆਪ ਨੂੰ ਮੈਨੂਪਲੇਟਰ ਸਮਝਦਾ, ਐਕਸਪਲੋਇਟ ਕਰ ਸਕਦਾ, ਗੱਲਾਂ ਘੁਮਾ ਸਕਦਾ, ਝੂਠ ਬੋਲ ਸਕਦਾ, ਹੇਰਾਫੇਰੀ ਕਰ ਸਕਦਾ, ਐਸੇ ਐਸੇ ਝੂਠ ਬੋਲ ਸਕਦਾ ਕਿ ਤੇਰੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਨਾ ਲੱਗੇ, ਇਸ ਤਰ੍ਹਾਂ ਤੂੰ ਜ਼ਬਾਨ ਦੇ ਨਾਲ ਇਕਦਮ ਫਿਰ ਜਾਂਦਾ। ਇਹ ਅਸਲੀ ਸਿਆਣਾ ਨਹੀਂ ਹੈ। ਇਹ ਪੰਜ ਤੱਤਾਂ ਦਾ ਸਰੀਰ ਬਣਿਆ ਤਾਂ ਤੈਨੂੰ ਇਹਦੇ ਵਿੱਚੋਂ ਪੰਜ ਤੱਤ ਇੱਕ ਹੋਰ ਪੈਦਾ ਕਰਨੇ ਨੇ ਜਿਨ੍ਹਾਂ ਦਾ ਤੂੰ ਸਰੀਰ ਬਣਾਉਣਾ ਹੈ। ਉਹ ਪੰਜ ਤੱਤ ਕਿਹੜੇ ਨੇ ਇਹ ਸਮਝਣਾ। ਪੰਜ ਤੱਤ ਕੋ ਤਨ ਰਚਿਓ, ਉਹ ਤੱਤ ਇਹ ਨੇ ਜਿਨ੍ਹਾਂ ਦੇ ਨਾਲ ਇਹ ਬਾਡੀ ਬਣਦੀ ਆ। ਸੋ ਸਿੰਪਲ। ਪਰ ਹੁਣ ਉਹਨਾਂ ਪੰਜਾਂ ਤੱਤਾਂ ਦੀ ਗੱਲ ਕਰੀਏ। ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਮਰੈ ਧਾਤ ਮਰ ਜਾਏ। ਧਾਤ ਕੀ ਹੈ? ਵਿਕਾਰ। ਵਿਕਾਰ ਕੀ ਨੇ? ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇਰੀ ਬਾਡੀ ਦੇ ਅੰਦਰ ਹਨ, ਪੰਜਾਂ ਤੱਤਾਂ ਦੇ ਨਾਲ ਹੀ ਆਏ ਨੇ, ਲੇਕਿਨ ਇਹਨਾਂ ਪੰਜ ਤੱਤਾਂ ਦੇ ਨਾਲ ਨਾ, ਕਾਮ ਕ੍ਰੋਧ ਲੋਭ ਅਹੰਕਾਰ ਦੇ ਨਾਲ ਬੈਲੈਂਸ ਕਰਕੇ, ਇਹਨਾਂ ਨੂੰ ਕਾਬੂ ਕਰਕੇ, ਇਹਨਾਂ ਦੇ ਨਾਲ ਆਪਣੀ ਇੱਕ ਨਵੀਂ ਬਾਡੀ ਬਣਾ। ਉਹ ਜਿਹੜੀ ਬਾਡੀ ਬਣੇਗੀ ਤੇਰੀ, ਉਹ ਜਿਹੜਾ ਤੇਰਾ ਅੰਤਰ ਆਤਮੇ ਦਾ ਇੱਕ ਨਵਾਂ ਜੀਵਨ ਬਣੇਗਾ, ਸਤਿਗੁਰੂ ਕੇ ਜਨਮੈ ਗਵਨ ਮਿਟਾਇਆ ਵਾਲਾ, ਸਤਿਗੁਰ ਦੇ ਘਰ ਜਦੋਂ ਤੂੰ ਜੰਮੇਗਾ, ਉਹ ਵਾਲਾ ਜਿਹੜਾ ਪੰਜਾਂ ਤੱਤਾਂ ਦਾ ਕਾਮ ਕ੍ਰੋਧ ਓਂਕਾਰ ਕਾਬੂ ਬੈਲੈਂਸਡ ਅਵਸਥਾ ਵਾਲਾ ਜਿਹੜਾ ਤੂੰ ਜੀਵਨ ਬਣਾਏਗਾ, ਉਹਨੂੰ ਜਾਣੋ ਚਤੁਰ ਸੁਜਾਨ। ਤਬ ਤੂੰ ਜਾਣੋ ਕਿ ਚਤੁਰ ਸੁਜਾਨ ਹੈ, ਅਦਰਵਾਈਜ਼ ਤੂੰ ਕਨਿੰਗ ਹੈ, ਅਦਰਵਾਈਜ਼ ਤੂੰ ਚੰਚਲ ਮਤ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਸਾਖੀ ਅੰਤਰ ਜਾਗੀ ਗੁਰੂ ਦੀ ਸਿੱਖਿਆ ਦੇ ਨਾਲ। ਸਾਖੀ ਡਜ਼ ਨੋਟ ਮੀਨ ਕਹਾਣੀਆਂ ਦੇ ਨਾਲ। ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ, ਸਾਖੀ ਦਾ ਮਤਲਬ ਸਿੱਖਿਆ। ਗੁਰਸਾਖੀ ਅੰਤਰ ਜਾਗੀ ਤਾਂ ਪਤਾ ਕੀ ਹੋਇਆ, ਜਦੋਂ ਮੇਰੇ ਅੰਦਰ ਜਾਗ ਪਈ ਗੁਰੂ ਦੀ ਸਿੱਖਿਆ ਦੇ ਨਾਲ, ਪ੍ਰਕਾਸ਼ ਹੋ ਗਿਆ, ਤਾਂ ਪਤਾ ਕੀ ਹੋਇਆ ਮੈਨੂੰ, ਮੇਰੀ ਇਹ ਜਿਹੜੀ ਕਨਿੰਗਨੈਸ ਵਾਲੀ, ਐਕਸਪਲੋਇਟ ਕਰਨ ਵਾਲੀ, ਲੋਕਾਂ ਨੂੰ ਲੜਾਉਣ ਵਾਲੀ, ਲੋਕਾਂ ਨਾਲ ਵੈਰੀ ਨੀਤ ਰੱਖਣ ਵਾਲੀ, ਲੋਕਾਂ ਨਾਲ ਤੇਰ ਮੇਰ ਕਰਨ ਵਾਲੀ, ਪ੍ਰਾਣੀ ਕਿਆ ਮੇਰਾ ਕਿਆ ਤੇਰਾ ਕਰਨ ਵਾਲੀ, ਅੰਦਰੋਂ ਹੋਰ ਬਾਹਰੋਂ ਹੋਰ, ਜੀਓ ਮੈਲੇ ਬਾਹਰੋਂ ਨਿਰਮਲ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨ ਹੋਰ ਮੁੱਖ ਹੋਰ, ਇਸ ਸਾਰੀਆਂ ਜਿਤਨੀਆਂ ਵੀ ਹਿਪੋਕ੍ਰੇਸੀਆਂ ਦੀਆਂ ਮੇਰੀਆਂ ਆਦਤਾਂ ਸੀ ਨਾ, ਗੁਰਸਾਖੀ ਅੰਤਰ ਜਾਗੀ ਤਾਂ ਕੀ ਹੋਇਆ, ਤਾਂ ਚੰਚਲ ਮਤ ਤਿਆਗੀ। ਮੇਰੀ ਚੰਚਲ ਮੱਤ ਚਲੀ ਗਈ। ਜਦੋਂ ਚੰਚਲ ਮੱਤ ਚਲੀ ਜਾਂਦੀ ਹੈ ਨਾ ਤਾਂ ਕਾਮ ਕ੍ਰੋਧ ਲੋਭ ਓਹਕਾਰ ਕਾਬੂ ਆ ਜਾਂਦੇ ਨੇ, ਔਰ ਕਾਮ ਕ੍ਰੋਧ ਲੋਭ ਉਹ ਕਾਬੂ ਆ ਜਾਂਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਤਾਂ ਤੂੰ ਇਸਨੂੰ ਜਾਣੋ ਚਤੁਰ ਸੁਜਾਨ। ਹੁਣ ਇੱਥੇ ਚਤੁਰ ਦਾ ਮਤਲਬ ਕਨਿੰਗ ਕਲੈਵਰ ਵਾਲਾ ਨਹੀਂ ਹੈ, ਚਤੁਰ ਦਾ ਮਤਲਬ ਹੋ ਗਿਆ ਸੁਜਾਨ ਨਾਲ ਲੱਗਾ ਹੋਇਆ, ਪੋਜ਼ਿਟਿਵ ਸੈਂਸ ਵਿੱਚ ਕਹਿ ਰਹੇ ਨੇ, ਤਾਂ ਇਹਨੂੰ ਤੂੰ ਚੰਗਾ ਸਮਝ, ਤਾਂ ਇਹਨੂੰ ਤੂੰ ਇੰਟੈਲੀਜੈਂਟ ਸਮਝ, ਉਹਨੂੰ ਕਹਿੰਦੇ ਨੇ ਸਟਰੋਂਗ ਇੰਟਲੈਕਟ ਵਾਲਾ ਸਮਝ, ਉਹਨੂੰ ਕਹਿੰਦੇ ਨੇ ਵਿਵੇਕ ਬੁੱਧੀ ਵਾਲਾ ਸਮਝ, ਇਹਨੂੰ ਸਿਆਣਪ ਕਹਿੰਦੇ ਨੇ। ਅਦਰਵਾਈਜ਼ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਇਆ। ਇਹ ਜਿਤਨੀ ਚਤਰਾਈਆਂ ਸਿਆਣਪਾਂ ਅਸੀਂ ਕਰਦੇ ਹਾਂ ਨਾ ਸਾਡੇ ਕੰਮ ਨਹੀਂ ਆਉਂਦੀਆਂ, ਕਿਉਂ? ਕਿਉਂਕਿ ਚਤਰਾਈ ਸਿਆਣਪ ਬਾਹਰ ਰਹਿ ਜਾਂਦੀ ਹੈ, ਉਹਦੇ ਨਾਲ ਅਸੀਂ ਦੁਨਿਆਵੀ ਪਦਾਰਥ ਤਿਆਰ ਕਰ ਸਕਦੇ ਹਾਂ, ਪਰ ਇਹ ਚਤਰਾਈ ਸਿਆਣਪ ਸਾਡੇ ਕਾਮ, ਸਾਡੇ ਕ੍ਰੋਧ, ਸਾਡੇ ਲੋਭ, ਸਾਡੇ ਮੋਹ, ਸਾਡੇ ਹੰਕਾਰ ਨੂੰ ਨਹੀਂ ਰੋਕ ਪਾਉਂਦੀ। ਹੰਕਾਰ ਨੂੰ ਚੰਚਲ ਮੱਤ ਘੁਮਾ ਰਹੀ ਹੈ ਅਤੇ ਇਹ ਬਾਹਰ ਖੜੀ ਰਹਿ ਜਾਂਦੀ ਹੈ ਚਤਰਾਈ ਸਿਆਣਪਾਂ। ਤੁੱਠਾ ਸਾਹਿਬ ਜੋ ਦੀ ਹੈ ਸੋਈ ਸੁੱਖ ਪਾਈ ਹੈ। ਹੁਣ ਸੁੱਖ ਦੀ ਗੱਲ ਵੀ ਆ ਗਈ, ਅੱਜ ਦਾ ਪ੍ਰਕਰਣ ਵੀ ਹੋਈ ਹੋਇਆ, ਅਤੇ ਅਸੀਂ ਪਾਂਚ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਜੈ ਤੇ ਉਪਜਿਓ ਨਾਨਕਾ ਲੀਨ ਤਾਏ ਮਹਿਮਾਨ। ਜਿਹਦੇ ਤੋਂ ਪੈਦਾ ਹੋਇਆ ਨਾ, ਹੁਣ ਕਿਹਦੇ ਤੋਂ ਪੈਦਾ ਹੋਇਆ? ਅਸੀਂ ਸਾਰੇ ਰੱਬ ਜੀ ਤੋਂ ਪੈਦਾ ਹੋਇਆ, ਅਸੀਂ ਸਾਰੇ ਇੱਕ ਰੱਬ ਜੀ ਦੀ ਜੀਨ ਆ, ਅਸੀਂ ਸਭ ਸੁਣ ਚੁੱਕੇ ਹਾਂ, ਇੱਕੋ ਜੀਨ 'ਚੋਂ ਪੈਦਾ ਹੋਇਆ। ਜਿਸ ਰੱਬ ਜੀ ਤੋਂ ਪੈਦਾ ਹੋਇਆ ਉਸ ਰੱਬ ਜੀ ਤੋਂ ਪੈਦਾ ਹੋਣ ਵੇਲੇ ਤਾਂ ਇਹ ਪੰਜ ਤੱਤ ਸਾਨੂੰ ਮਿਲੇ ਨੇ, ਪਰ ਇਸੇ ਬਾਡੀ ਦੇ ਅੰਦਰ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ ਦਾ ਮਤਲਬ ਇਹ ਮਨੁੱਖਾ ਸਰੀਰ ਜਦੋਂ ਅਸੀਂ ਲੈ ਕੇ ਆਉਂਦੇ ਹਾਂ ਤਾਂ ਇਹਦੇ ਵਿੱਚ ਕਾਮ ਕ੍ਰੋਧ ਲੋਭ ਓਹਕਾਰ ਹੁੰਦੇ ਨੇ, ਇਹਦੇ ਵਿੱਚ ਨੇ, ਉਹਨਾਂ ਨੂੰ ਛੱਡਣਾ ਨਹੀਂ ਨੇ, ਉਹ ਕੀਮਤੀ ਨੇ। ਜਿਸ ਮਾਂ ਦੇ ਕੋਲ ਮੋਹ ਅਤੇ ਪਿਆਰ ਨਹੀਂ ਹੈ ਉਹ ਬੱਚੇ ਨੂੰ ਪਾਲ ਹੀ ਨਹੀਂ ਸਕਦੀ, ਜਿਸ ਪਿਤਾ ਕੋਲ ਮੋਹ ਪਿਆਰ ਤਾਂ ਨਹੀਂ ਹੈ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕਦਾ। ਪਰ ਅਸੀਂ ਇਹ ਕਾਮ ਕ੍ਰੋਧ ਲੋਭ ਓਹਕਾਰ ਨੂੰ ਸਿਰਫ ਟ੍ਰਾਂਸਫੋਰਮ ਕਰਨਾ ਹੈ। ਜਦੋਂ ਅਸੀਂ ਇਸ ਨੂੰ ਟ੍ਰਾਂਸਫੋਰਮ ਕਰਦੇ ਹਾਂ ਤਾਂ ਇਹ ਵਾਲਾ ਹੀ ਜਿਹੜਾ ਸਾਡਾ ਕਾਮ ਕ੍ਰੋਧ ਲੋਭ ਓਹਕਾਰ ਰੱਬ ਜੀ ਤੋਂ ਪੈਦਾ ਹੋਇਆ, ਇਹ ਰੱਬ ਜੀ ਦੇ ਨਾਲ ਇਕਮਿਕਤਾ ਦੀ ਅਵਸਥਾ ਮਾਣ ਸਕਦਾ। ਲੀਨ ਤਾਏ ਮਹਿਮਾਨ, ਜੈ ਤੇ ਉਪਜਿਓ ਨਾਨਕਾ, ਰੱਬ ਜੀ ਤੋਂ ਹੀ ਕਾਮ ਕ੍ਰੋਧ ਲੋਭ ਓਹਕਾਰ ਆਏ ਨੇ। ਮੈਂ ਸਾਂਝ ਕੀਤੀ ਸੀ ਕਿ ਇਹ ਸ਼ਬਦ ਸਿਰਫ ਸ਼ਰਾਬ ਵਾਸਤੇ ਨਹੀਂ ਹੈ, ਜਿੱਤ ਪੀਤਾ ਮਤ ਦੂਰ ਹੋਏ ਬਰਲ ਪਵੇ ਚਾਹੇ, ਕਿਉਂਕਿ ਇਸ ਤੋਂ ਪਹਿਲੀ ਜਿਹੜੀ ਪੰਕਤੀ ਹੈ ਉਹ ਪੰਕਤੀ ਹੈ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ। ਮਨੁੱਖ ਇਨਸਾਨ ਮਨੁਸ਼ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸੇ ਬਣ ਕਰ ਯਹਾਂ ਪਰ ਆਤਾ ਹੈ। ਮਾਨਸ ਭਰਿਆ ਭਰ ਕੇ ਕਾਮ ਕ੍ਰੋਧ ਲੋਭ ਕਾਰਨ ਲਾਏ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ। ਹੁਣ ਕਹਿੰਦੇ ਨੇ ਇਹਦੇ ਅੰਦਰ ਕਾਮ ਕ੍ਰੋਧ ਲੋਭ ਅਹੰਕਾਰ ਸਾਰੇ ਭਰੇ ਹੋਏ ਨੇ, ਪਰ ਇਹਨਾਂ 'ਚੋਂ ਵਨ ਆਫ ਦੈਮ ਜਿੱਤ ਪੀਤਾ, ਕਾਮ ਪੀਏਗਾ ਤਾਂ ਵੀ ਤੇਰੀ ਮੱਤ ਟਿਕਾਣੇ ਨਹੀਂ ਰਹਿਣੀ, ਕ੍ਰੋਧ ਪੀਏਗਾ ਜਿੱਤ ਪੀਤਾ ਤਾਂ ਵੀ ਤੇਰੀ ਮੱਤ ਟਿਕਾਣੇ ਨਹੀਂ ਰਹਿਣੀ, ਲੋਭ ਪੀਏਗਾ ਫਿਰ ਵੀ ਮੱਤ ਟਿਕਾਣੇ ਨਹੀਂ ਰਹਿਣੀ, ਮੋਹ ਪੀਏਗਾ ਤਾਂ ਵੀ, ਹੰਕਾਰ ਪੀਏਗਾ ਤਾਂ ਵੀ। ਇਹਨਾਂ ਪੰਜਾਂ 'ਚੋਂ ਜਿੱਤ ਪੀਤਾ ਮੱਤ ਦੂਰ ਹੋਏ, ਤੇਰੀ ਅਕਲ ਤੇਰੇ ਪਾਸ ਨਹੀਂ ਰਹਿਤੀ, ਤੇਰਾ ਦਿਮਾਗ ਟਿਕਾਣੇ ਨਹੀਂ ਰਹਿਤਾ, ਬਰਲ ਪਵੈ ਵਿੱਚ ਆਏ, ਅਕਲ ਟਿਕਾਣੇ ਨਹੀਂ ਰਹਿੰਦੀ, ਗੰਦਗੀ ਹੋਰ ਵਿੱਚ ਆ ਜਾਂਦੀ ਹੈ, ਵਾਇਰਸ ਹੋਰ ਵਿੱਚ ਆ ਜਾਂਦਾ, ਤਾਂ ਉਹਦੇ ਨਾਲ ਕੀ ਹੋ ਜਾਂਦਾ? ਆਪਣਾ ਪਰਾਇਆ ਨਾ ਪਛਾਣੇ, ਆਪਣਾ ਪਰਾਇਆ ਸਮਝ ਹੀ ਨਹੀਂ ਆਉਂਦਾ। ਜਦੋਂ ਕ੍ਰੋਧ ਚੜ੍ਹਦਾ ਅਤੇ ਮਨੁੱਖ ਜਿਸ ਆਪਣੀ ਇਸਤਰੀ ਨੂੰ ਇੰਨੇ ਪਿਆਰ ਕਰ ਰਿਹਾ ਹੁੰਦਾ ਉਹਦੇ 'ਤੇ ਕ੍ਰੋਧ ਕਰਨ ਲੱਗ ਪੈਂਦਾ। ਜਿਹੜੇ ਬੱਚਿਆਂ ਨੂੰ ਜਿਹਨਾਂ ਪਿੱਛੇ ਖੋਆ ਮੋਈ ਕਰ ਕਰਕੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਕਰ ਕਰਕੇ ਹੇਰਾ ਫੇਰੀ ਕਰਕੇ ਲਿਆ, ਉਹਨਾਂ 'ਤੇ ਹੀ ਕ੍ਰੋਧ ਕਰਨ ਲੱਗ ਪੈਂਦਾ, ਆਪਣੀ ਮਾਂ ਪਿਓ 'ਤੇ ਹੀ ਕ੍ਰੋਧ ਕਰਨ ਲੱਗ ਪੈਂਦਾ ਕਿ ਆਪਣਾ ਪਰਾਇਆ ਨਾ ਪਛਾਣੇ। ਖਸਮੋ ਧੱਕੇ ਖਾਏ ਮੀਨਸ ਰੱਬ ਜੀ ਦੀ ਨਜ਼ਰ ਵਿੱਚ ਉਹ ਐਕਚੁਅਲੀ ਆਪਣਾ ਜੀਵਨ ਖੁਆਰ ਕਰ ਰਿਹਾ, ਕਿਉਂਕਿ ਉਹਨੇ ਕਾਮ ਕ੍ਰੋਧ ਲੋਭ ਓਹਕਾਰ ਬਾਡੀ ਵਿੱਚ ਸਨ, ਐਸੀਆਂ ਐਸੀਆਂ ਸ਼ਰਾਬਾਂ ਸਨ ਜਿਨ੍ਹਾਂ 'ਚੋਂ ਉਹਨੇ ਬਗੈਰ ਸੋਚੇ ਸਮਝਿਆਂ ਪੀ ਲਿਆ। ਜੇਕਰ ਇਹ ਗੱਲਾਂ ਸਾਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਣ ਤਾਂ ਅਸੀਂ ਇਹ ਸ਼ਰਾਬ ਤੋਂ ਇਲਾਵਾ ਸੋ ਕਾਲ ਧਾਰਮਿਕ ਇਨਸਾਨ ਵੀ ਆਪਣੇ ਬੱਚਿਆਂ ਨੂੰ ਕਰਸ ਫੀਲ ਕਰਾਉਣ ਵਾਲੇ, ਉਹਨਾਂ ਨੂੰ ਲਾਂਤਾਂ ਪਾਉਣ ਵਾਲੇ, ਲੋਕਾਂ ਨੂੰ ਫਤਵੇ ਦੇਣ ਵਾਲੇ, ਲੋਕਾਂ ਨੂੰ ਨਰਕ ਅਤੇ ਦੋਜ਼ਖ ਭੇਜਣ ਵਾਲੀਆਂ ਗੱਲਾਂ ਨਹੀਂ ਕਰਾਂਗੇ। ਸਾਡਾ ਸਭ ਦੇ ਨਾਲ ਪਿਆਰ ਆ ਜਾਏਗਾ। ਪਾਂਚ ਤੱਤ ਕੋ ਤਨ ਰਚਿਓ ਜਾਣੋ ਚਤੁਰ ਸੁਜਾਨ, ਇਸਕੋ ਚਤੁਰ ਸੁਜਾਨ ਤਭੀ ਸਮਝ ਸਕਤੇ ਹੋ ਅਗਰ ਤੁਮਨੇ ਇਸਮੇ ਸੇ ਕਾਮ ਕ੍ਰੋਧ ਲੋਭ ਅਹੰਕਾਰ ਕੋ ਕਾਬੂ ਕੀਆ, ਔਰ ਜਿਸ ਰੱਬ ਜੀ ਤੋਂ ਇਹ ਕਾਮ ਕ੍ਰੋਧ ਓਹਕਾਰ ਮਿਲੇ ਨੇ ਉਹਨਾਂ ਨਾਲ ਇਕਮਿਕਤਾ ਅਵਸਥਾ ਪ੍ਰਾਪਤ ਕੀਤੀ। ਅਦਰਵਾਈਜ਼ ਇਹ ਪੰਜ ਤੱਤਾਂ ਦਾ ਮਿੱਟੀ ਪਾਣੀ ਅੱਗ ਹਵਾ ਧਰਤੀ ਜਿਹੜਾ ਬਣਿਆ ਹੋਇਆ ਇਹ ਰੱਬ ਜੀ ਦੇ ਨਾਲ ਇਕਮਿਕ ਨਹੀਂ ਹੁੰਦਾ। ਲੀਨ ਤਾਏ ਮਹਿਮਾਨ, ਰੱਬ ਜੀ ਉਹ ਹੋਰ ਗੇਮ ਹੈ, ਮਰਨ ਤੋਂ ਬਾਅਦ ਤਾਂ ਹੋਣਾ ਹੀ ਆ, ਭਾਵੇਂ ਮੰਨੋ ਭਾਵੇਂ ਨਾ ਮੰਨੋ, ਭਾਵੇਂ ਚੋਰ ਬਣੋ ਭਾਵੇਂ ਸਾਧ ਬਣੋ ਭਾਵੇਂ ਸ਼ਰੀਫ ਬਣੋ ਭਾਵੇਂ ਬਦਮਾਸ਼ ਬਣੋ, ਮਰਨ ਤੋਂ ਬਾਅਦ ਤਾਂ ਸਾਰੇ ਹੀ ਮਿੱਟੀ ਹੋ ਜਾਂਦੇ ਨੇ, ਤਾਂ ਕਿ ਸਾਰੇ ਲੀਨ ਤਾਂ ਐਵੇਂ ਮਾਨ ਹੋ ਗਏ? ਨਹੀਂ, ਕਹਿੰਦੇ ਨੇ ਤਾਂ ਮਨ ਮਾਨ ਓਏ ਇਸਕੋ ਐਕਸੈਪਟ ਕਰ ਕੇ ਯੇ ਤਬ ਚਤੁਰ ਸੁਜਾਨ ਹੈ, ਅਗਰ ਇਸਨੇ ਕਾਮ ਕ੍ਰੋਧ ਲੋ ਓਂਕਾਰ ਕੇ ਪਾਂਚ ਤੱਤਵੋਂ ਸੇ ਆਪਣੇ ਕੋ ਕਾਬੂ ਕਰਕੇ ਬਣਾਇਆ ਇੱਕ ਨਿਆ ਜੀਵਨ। ਜਦੋਂ ਇਹ ਕਾਮ ਕ੍ਰੋਧ ਲੋ ਓਂਕਾਰ ਕਾਬੂ ਆ ਜਾਣ ਤਾਂ ਮਨੁੱਖ ਦੂਜੇ ਮਨੁੱਖਾਂ ਵਿੱਚ ਰੱਬ ਜੀ ਦੇਖਦਾ, ਘੱਟ ਘੱਟ ਮੈਂ ਹਰ ਜੀਵ ਵਸੈ ਸੰਤਨ ਕਹਿਓ ਪੁਕਾਰ। ਸੰਤਨ ਨੰਨੇ ਨੂੰ ਔਂਕੜਨੀ ਹੈ, ਬਹੁ ਵਚਨ ਐਕਸਪਲੇਨ ਕੀਤਾ, ਕਹੋ ਨਾਨਕ ਤੇ ਭਜਮਨਾ ਭਾਉ ਨਿਧ ਉਤਰੈ ਪਾਰ। ਹੁਣ ਅਸੀਂ ਪੰਜ ਤੱਤ ਦੇ ਇਸ ਸਰੀਰ ਨੂੰ ਬਣਾਉਣਾ, ਗੁਰੂ ਪਾਤਸ਼ਾਹ ਕਹਿੰਦੇ ਨੇ ਦੁਰਲਭ ਦੇਹ ਸੰਵਾਰ, ਤੈਨੂੰ ਇਹ ਦੇਹ ਮਿਲੀ ਹੈ, ਇਹਨੂੰ ਹੁਣ ਸੰਵਾਰ ਵੀ ਨਾ, ਜੇ ਤੂੰ ਇਹਨੂੰ ਸੰਵਾਰੇਗਾ ਨਹੀਂ, ਸੰਵਾਰੇਗਾ ਕਿਸ ਤਰ੍ਹਾਂ? ਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਸੰਵਾਰੈ ਮੈਂ ਮਿਲਾਂ। ਜੇ ਤੂੰ ਆਪਣੇ ਆਪ ਨੂੰ ਸੰਵਾਰਦਾ ਹੈ ਤਾਂ ਸਮਝ ਤੂੰ ਮੈਨੂੰ ਮਿਲ ਗਿਆ, ਮੈਂ ਮਿਲਿਆ ਸੁੱਖ ਹੋਏ, ਤੈਨੂੰ ਤਾਂ ਸੁੱਖ ਹੋਏਗਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ, ਦੁਰਲਭ ਦੇ ਸਵਾਰ, ਜੇ ਸਵਾਰ ਲਈ ਤਾਂ ਸਮਝ, ਅਦਰਵਾਈਜ਼ ਜਾਏ ਨਾ ਦਰਗਾਹ ਹਾਰ, ਤੂੰ ਅੰਦਰ ਹਾਰ ਜਾਏਗਾ ਜੇ ਆਪਣੀ ਆਪਣੀ ਦੁਰਲਭ ਦੇਹ ਨੂੰ ਨਹੀਂ ਸੰਵਾਰਿਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਇਹਨੂੰ ਆਵਣ ਜਾਣਾ ਕਹਿੰਦੇ ਨੇ ਕਿ ਮੇਰਾ ਮਨ ਟਿਕਾਣੇ ਨਹੀਂ ਰਹਿੰਦਾ। ਜਦੋਂ ਜਦੋਂ ਮੈਂ ਕਾਮ ਕ੍ਰੋਧ ਓਂਕਾਰ ਦੇ ਚੱਕਰਾਂ ਵਿੱਚ ਫਸਦਾ ਔਰ ਮੇਰੇ ਅੰਦਰੋਂ ਲੁੱਟਿਆ ਜਾਂਦਾ ਔਰ ਮੇਰਾ ਜੀਵਨ ਬਰਬਾਦ ਹੁੰਦਾ, ਮੈਂ ਦੀਨ ਇਮਾਨ ਤੋਂ ਲੋਟਦਾ ਔਰ ਮੇਰੀ ਅੰਦਰ ਦੀ ਪੱਤ ਲੁੱਟੀ ਜਾਂਦੀ ਹੈ, ਤਾਂ ਇਹਨੂੰ ਕਹਿੰਦੇ ਨੇ ਆਵਣ ਜਾਣਾ। ਗੁਰਮਤਿ ਦੀ ਨਜ਼ਰ ਵਿੱਚ ਆਵਣ ਜਾਣਾ ਉਹ ਨਹੀਂ, ਸਰੀਰਕ ਮਰਨੇ ਕੇ ਬਾਅਦ ਮਰੇਂਗੇ ਫਿਰ ਪੁਨਰ ਜਨਮ ਹੋਊਗਾ, ਜਾਂ ਕੁੱਤਾ ਬੁਲੀ ਬਣੇਗੇ ਜਾਂ ਫਿਰ ਇਨਸਾਨ ਬਣੇਗੇ, ਉਹਨੂੰ ਆਵਣ ਜਾਣਾ ਨਹੀਂ ਕਹਿੰਦੇ ਨੇ ਗੁਰਮਤਿ ਵਿੱਚ। ਇਹ ਗੁਰਮਤਿ ਦੀ ਡੈਫੀਨੇਸ਼ਨ, ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਵਣ ਜਾਣਾ, ਇਹਨੂੰ ਆਵਣ ਜਾਣਾ ਕਹਿੰਦੇ ਨੇ। ਇਸ ਨਜ਼ਰੀਏ ਤੋਂ ਸਿਰਫ ਪੜ੍ਹ ਕੇ ਵੇਖਣਾ, ਹੋਰ ਸ਼ਬਦਾਂ 'ਤੇ ਲਾ ਕੇ ਵੇਖਣਾ, ਜਿੱਥੇ ਜਿੱਥੇ ਆਵਣ ਜਾਣ ਦੀ ਗੱਲ ਹੋਏਗੀ, ਜਿੱਥੇ ਜਿੱਥੇ ਆਵਾਗਮਨ ਦੀ ਗੱਲ ਹੋਏਗੀ, ਜਿੱਥੇ ਜਿੱਥੇ ਪੁਨਰ ਜਨਮ ਦੀ ਗੱਲ ਹੋਏਗੀ, ਜਿੱਥੇ ਜਿੱਥੇ ਬੌੜ ਜਨਮ ਧਾਰਿਓ ਦੀ ਗੱਲ ਹੋਏਗੀ, ਉਹ ਸਭ ਜਗ੍ਹਾ ਮਨੁੱਖ ਦੀਆਂ ਕਰਤੂਤਾਂ ਦੀ ਗੱਲ ਹੋ ਰਹੀ ਹੋਏਗੀ। ਗੁਰੂ ਪਾਤਸ਼ਾਹ ਕਹਿੰਦੇ ਨੇ ਮਨਮੁਖ ਵਿਣ ਨਾਮੈ ਕੁੜਿਆਰ ਫਿਰੈ ਬੇਤਾਲਿਆ, ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ। ਸਾਡਾ ਇਹ ਮਨ ਟਿਕਾਣੇ ਲਾਣਾ, ਮਨ ਟਿਕਾਣੇ ਲੱਗ ਜਾਏ ਘੱਟ ਘੱਟ ਮੈਂ ਹਰਜੂ ਬਸਿਆ ਸਮਝ ਆ ਜਾਏਗਾ। ਸੰਤਨ ਕਿਉਂ ਪੁਕਾਰ, ਕਹੋ ਨਾਨਕ ਤੇ ਭਜਮਨਾ ਭਾਉ ਨਿਧ ਉਤਰੈ ਪਾਰ। ਭਾਉ ਨਿਧ, ਅੱਜ ਦੇ ਸ਼ਲੋਕਾਂ ਵਿੱਚ ਸਾਨੂੰ ਇਹ ਬਾਰ ਬਾਰ ਸਮਝਾਇਆ ਜਾਏਗਾ ਕਿ ਜਿਹੜਾ ਇਨਸਾਨ ਭਾਉ ਨਿਧ ਪਾਰ ਉਤਰ ਚੁੱਕਾ ਹੈ ਉਹਨੂੰ ਮੁਕਤ ਅਵਸਥਾ ਕਹਿੰਦੇ ਨੇ। ਤਾਂ ਭਾਉ ਨਿਧ ਪਾਰ ਦਾ ਮਤਲਬ ਜਮਨਾ ਪਾਰ ਜਾਣਾ ਨਹੀਂ ਹੈ, ਗੰਗਾ ਪਾਰ ਜਾਣਾ ਨਹੀਂ ਹੈ, ਇੰਡੀਅਨ ਓਸ਼ਨ, ਪੈਸੀਫਿਕ ਓਸ਼ਨ ਜਾਂ ਕੈਰੀਬੀਅਨ ਓਸ਼ਨ ਪਾਰ ਜਾਣਾ ਨਹੀਂ ਹੈ। ਇੱਥੇ ਬੈਠਿਆਂ ਹੀ ਆਤਮਕ ਤੌਰ 'ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਇਹਨਾਂ ਦੇ ਕਾਰਨ ਹੀ ਇਨਸਾਨ ਨੂੰ ਇਨਸਿਕਿਉਰਿਟੀ ਪੈਦਾ ਹੁੰਦੀ ਹੈ। ਤੁਸੀਂ ਕਦੀ ਦੇਖਣਾ, ਜ਼ਰਾ ਜੀ ਇਨਸਿਕਿਉਰਿਟੀ ਹੋਏਗੀ ਅਸੀਂ ਇੱਕਦਮ ਛਿੱਥੇ ਪੈ ਜਾਵਾਂਗੇ, ਇੱਕਦਮ ਕ੍ਰੋਧ ਦੇ ਨਾਲ ਉਬਲ ਜਾਵਾਂਗੇ। ਕੀ ਹੋਇਆ? ਇਨਸਿਕਿਉਰਿਟੀ। ਇਨਸਿਕਿਉਰਿਟੀ ਕੀ ਹੈ? ਡਰ। ਭਾਉ, ਭਾਉ ਨਿੱਧ ਹੁੰਦਾ ਡਰ ਦਾ ਜਲ, ਡਰ ਦਾ ਖਜ਼ਾਨਾ। ਤਾਂ ਮੈਂ ਇਸ ਨੂੰ ਦੇਖ ਕੇ ਹੈਰਾਨ ਹੋ ਰਿਹਾ ਸੀ ਕਿ ਗੁਰੂ ਪਾਤਸ਼ਾਹ ਸਾਨੂੰ ਇਸ ਭਾਉ ਨਿੱਧ ਤੋਂ ਪਾਰ ਲਿਜਾਣ ਦੀ ਸੁਮਤ ਬਖਸ਼ਦੇ ਨੇ ਕਿ ਤੂੰ ਇਹਦੇ ਤੋਂ ਪਾਰ ਜਾਣਾ। ਸਿੰਪਲੀ ਕਾਮ ਕ੍ਰੋਧ ਓਂਕਾਰ ਤੋਂ ਪਾਰ ਜਾਣਾ ਮੀਨਸ ਉਹਨੂੰ ਕਾਬੂ ਕਰ ਲੈਣਾ, ਉਹ ਅਚੀਵ ਕਰ ਲੈਣਾ। ਹੁਣ ਅਗਲਾ ਸ਼ਲੋਕ ਕਹਿੰਦੇ ਨੇ ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ। ਜਿਸ ਦਾ ਮਨ ਹੁਣੇ ਕਾਮ ਕ੍ਰੋਧ ਓਂਕਾਰ ਤੋਂ ਪਾਰ ਹੀ ਨਹੀਂ ਗਿਆ, ਉਹਨੂੰ ਸੁੱਖ ਅਤੇ ਦੁੱਖ ਲੋਭ ਮੋਹ ਅਭਿਮਾਨ ਦੇ ਰੂਪ ਵਿੱਚ ਪਰਸੈ, ਪਰਸ ਲਫਜ਼ ਹੁੰਦਾ ਹੈ, ਪਰਸ ਬਣਿਆ ਸਪਰਸ਼ ਤੋਂ, ਸਪਰਸ਼ ਹੁੰਦਾ ਟੱਚ। ਜਿਸ ਦੇ ਮਨ ਨੂੰ ਸੁੱਖ ਅਤੇ ਦੁੱਖ ਟੱਚ ਨਹੀਂ ਕਰਦੇ ਨੇ, ਸੁੱਖ ਦੁੱਖ ਜੈ ਪਰਸੈ ਨਹੀਂ, ਜਿਸ ਇਨਸਾਨ ਕੇ ਮਨ ਕੋ ਸੁੱਖ ਔਰ ਦੁੱਖ, ਹੁਣ ਅਗਲੇ ਜਿਤਨੇ ਸ਼ਲੋਕ ਨੇ 13, 14, 15, 16, 17, 18, 19 ਇਹ ਸਾਰੇ ਇੱਕ, ਹੁਣੇ ਤਾਂ ਗੁਰੂ ਪਾਤਸ਼ਾਹ ਗੱਲ ਕਰ ਰਹੇ ਸਨ ਨਾ ਮਨ ਨੂੰ, ਪਹਿਲੇ ਜਿਤਨੇ ਵੀ 12 ਸ਼ਲੋਕ ਨੇ ਇਹਨਾਂ ਤੋਂ ਬਾਅਦ ਉਸ ਉੱਚੀ ਆਤਮਕ ਅਵਸਥਾ ਦੇ ਇਨਸਾਨ ਦੇ ਲੱਛਣ ਬਿਆਨ ਕਰ ਰਹੇ ਨੇ ਡੈਟ ਮੇਰੇ ਮਨ ਤੂੰ ਇਹ ਬਣ ਸਕਣਾ ਹੈ। ਮਤੇ ਸੋਚੇ, ਆਮ ਬੰਦਾ ਇਹ ਕਹਿ ਦਿੰਦਾ ਵੀਰ ਜੀ ਜੇ ਤੁਹਾਡੀਆਂ ਗੱਲਾਂ 'ਤੇ ਟੁਰਨ ਲੱਗੀਏ ਨਾ ਕਿ ਕਿਸੇ ਨੂੰ ਮਾਫ਼ ਵੀ ਕਰ ਦਈਏ, ਕਿਸੇ ਨੂੰ ਜਿਤਲਾਈਵੇ ਨਾ ਕਿ ਤੇਰੀ ਗਲਤੀ ਹੈ, ਨੌਕਰ ਦੀ ਵੀ ਗਲਤੀ ਉਹਨੂੰ ਨਾ ਜਿਤਲਾਈਏ, ਲੈਸਨ ਨਾ ਜੇ ਦਈਏ ਤਾਂ ਵੀਰ ਜੀ ਇਹ ਤਾਂ ਸਿਰ 'ਤੇ ਚੜ੍ਹ ਜਾਂਦੇ ਨੇ, ਲੋਕ ਤਾਂ ਸਾਨੂੰ ਚੁਰਾਏ 'ਤੇ ਵੇਚ ਕੇ ਖਾ ਜਾਣ। ਇਹ ਤੁਹਾਡੀਆਂ ਗੱਲਾਂ ਕਿਤਾਬ 'ਚ ਹੀ ਨੇ, ਸਿਰਫ ਲੈਕਚਰ 'ਚ ਹੀ ਚੰਗੀਆਂ ਲੱਗਦੀਆਂ ਨੇ। ਇਹਦਾ ਮਤਲਬ ਹੋ ਗਿਆ ਮਨ ਆਤਮਾ ਕਮਜ਼ੋਰ ਹੈ। ਇਹਦਾ ਮਤਲਬ ਇਹ ਹੋ ਗਿਆ ਮਨ ਇਹ ਸਮਝ ਰਿਹਾ ਕਿ ਅਸੀਂ ਤਾਂ ਦੁਨਿਆਵੀ ਜੀਵ ਹਾਂ ਜੀ, ਇਹ ਤਾਂ ਕੋਈ ਬ੍ਰਹਮ ਗਿਆਨੀ ਹੋਣਗੇ, ਇਹ ਤਾਂ ਜੀ ਕੋਈ ਰੱਬ ਹੀ ਹੋਏਗਾ, ਇਹ ਤਾਂ ਕੋਈ ਦੇਵੀ ਦੇਵਤੇ ਹੋਣਗੇ। ਗੁਰੂ ਪਾਤਸ਼ਾਹ ਸਮਝਾ ਰਹੇ ਨੇ ਉਹਨਾਂ ਦੇ ਲੱਛਣ ਕਿ ਇਹ ਮੇਰੇ ਮਨ, ਇਹ ਦੁਨੀਆ ਦੇ ਇਨਸਾਨ, ਤੂੰ ਇਹ ਬਣ ਸਕਣਾ ਹੈ। ਹੁਣ ਕਹਿੰਦੇ ਨੇ ਭਉ ਨਿਧ ਪਾਰ ਜੇ ਉਤਰ ਗਿਆ ਅਤੇ ਤੈਨੂੰ ਸੁੱਖ ਦੁੱਖ ਦੀ ਜੇ ਗੱਲ ਸਮਝ ਆ ਗਈ। ਹੁਣ ਸੁੱਖ ਦੁੱਖ ਨੂੰ ਅਸੀਂ ਥੋੜ੍ਹਾ ਜਿਹਾ ਸਮਝ ਲਈਏ। ਮੈਂ ਸੁੱਖ ਦੀ ਡੈਫੀਨੇਸ਼ਨ ਪੜ੍ਹ ਰਿਹਾ ਸੀ। ਸੁੱਖ ਦੀ ਡੈਫੀਨੇਸ਼ਨ ਸਾਡੀ ਲੈਂਗੁਏਜ 'ਚ, ਮਨ ਭਾਵਦੇ ਪਦਾਰਥਾਂ ਦੀ ਇੱਛਾ, ਜੇ ਉਹ ਮਨ ਭਾਵਦੇ ਪਦਾਰਥ ਸਾਨੂੰ ਮਿਲ ਜਾਣ ਐਂਡ ਵੀ ਕੈਨ ਇੰਜੋਏ ਦੈਮ, ਅਸੀਂ ਇਹਦਾ ਨਾਂ ਸੁੱਖ ਰੱਖਿਆ ਹੋਇਆ। ਅਤੇ ਦੁੱਖ ਰੱਖਿਆ ਹੋਇਆ, ਤਿੰਨ ਕਿਸਮਾਂ ਦੇ ਦੁੱਖ ਅਸੀਂ ਮੰਨੇ ਹੋਏ ਨੇ। ਇੱਕ ਸਾਡੇ ਸਰੀਰ ਉੱਤੇ ਕੋਈ ਦੁੱਖ ਆ ਜਾਏ, ਦੂਜਾ ਕੋਈ ਪਸ਼ੂ ਜਾਂ ਪੰਛੀ ਸਾਨੂੰ ਕੋਈ ਦੁੱਖ ਦੇ ਜਾਏ, ਤੀਜਾ ਕੈਲੇਮਿਟੀ ਕਿ ਹੜ੍ਹ ਆ ਗਿਆ, ਤੂਫਾਨ ਆ ਗਿਆ, ਬਾਰਿਸ਼ ਆ ਗਈ, ਭੂਚਾਲ ਆ ਗਿਆ, ਕੁਛ ਵੀ ਐਸਾ ਆ ਜਾਣਾ। ਇਹ ਤਿੰਨ ਕਿਸਮਾਂ ਦੀਆਂ ਚੀਜ਼ਾਂ ਦੇ ਨਾਲ ਸਾਨੂੰ ਕੁਛ ਵੀ ਮਿਸਹੈਪਨਿੰਗ ਹੁੰਦੀ ਲੱਗਦੀ ਹੈ, ਇਹਦਾ ਨਾਂ ਅਸੀਂ ਦੁੱਖ ਰੱਖਿਆ ਹੋਇਆ। ਸੁੱਖ ਦੁੱਖ ਨੂੰ ਜੇ ਅਸੀਂ ਐਕਸਪਲੇਨ ਕਰੀਏ, ਅਸੀਂ ਸਮਝ ਰਹੇ ਹਾਂ ਜਿਤਨੇ ਮੰਮੀ ਪਾਪਾ ਅੱਜ ਦੀ ਡੇਟ 'ਚ ਆਪਣੇ ਬੱਚਿਆਂ ਤੋਂ ਦੂਰ ਨੇ, ਇਤਨਾ ਦੂਰ ਕੋਈ ਨਹੀਂ ਹੈ। ਕਾਰਨ, ਕਿਉਂਕਿ ਇਹ ਮੰਮੀ ਪਾਪਾ ਬਚਪਨ ਤੋਂ ਬੱਚੇ ਨੂੰ ਕਹਿੰਦੇ ਪੜ੍ਹੋ। ਮੈਂ PhD ਪ੍ਰੋਫੈਸਰ ਜਿਸਨੇ ਚਾਈਲਡ ਸਾਈਕੋਲੋਜੀ ਪੂਰੀ ਦੁਨੀਆ ਵਿੱਚ ਦੁਨੀਆ ਦੇ ਬੱਚਿਆਂ ਦੇ ਇੰਟਰਵਿਊ ਲਈ 3 ਤੋਂ 7 ਸਾਲ ਦੇ ਬੱਚਿਆਂ ਦੀ, ਤਾਂ ਇੰਟਰਵਿਊ ਲੈਣ ਤੋਂ ਬਾਅਦ ਉਹ ਕਹਿੰਦਾ 97% ਬੱਚਿਆਂ ਨੇ ਜਵਾਬ ਦਿੱਤਾ ਆਈ ਹੇਟ ਮਾਈ ਮੰਮੀ, 94% ਨੇ ਕਿਹਾ ਆਈ ਹੇਟ ਮਾਈ ਪੇਰੈਂਟਸ। ਕਿਉਂ? ਇਹ ਜਬ ਮੈਂ ਸੋਨਾ ਚਾਹਤਾ ਹੂੰ ਸੁਬਹੇ ਤੋ ਮੁਝੇ ਸੋਨੇ ਨਹੀਂ ਦੇਤੇ, ਔਰ ਜਬ ਰਾਤ ਕੋ ਮੁਝੇ ਨੀਂਦ ਨਹੀਂ ਆ ਰਹੀ ਤੋ ਬੋਲਤੇ ਆ ਲਾਈਟ ਬੰਦ, ਹਿਲਣਾ ਨਹੀਂ ਚਾਹੀਏ, ਆਖੇ ਬੰਦ, ਸੋ ਜਾਓ। ਜਬ ਮੈਂ ਸੋਨਾ ਨਹੀਂ ਚਾਹਤਾ ਤੋ ਮੇਰੇ ਕੋ ਜਬਰਦਸਤੀ ਸੁਲਾਤੇ ਹੈ, ਜਬ ਮੈਂ ਸੋਨਾ ਚਾਹਤਾ ਹੂੰ ਤੋ ਮੇਰੇ ਕੋ ਪਕੜ ਕੇ ਉਠਾ ਦਿੱਤੇ, ਬਸ ਮਿਸ ਹੋ ਜਾਏਗੀ। ਇਹ ਉਹ ਚਾਈਲਡ ਸਾਈਕੋਲੋਜੀ ਦਾ ਪ੍ਰੋਫੈਸਰ ਦੱਸ ਰਿਹਾ, ਪਰ ਉਹ ਨਿੱਕਾ ਜਿਹਾ ਬੱਚਾ ਮਨ ਅੰਦਰ ਵੈਰ ਰੱਖ ਲੈਂਦਾ, ਜਬ ਮੈਂ ਬੜਾ ਹੋਊਂਗਾ ਨਾ ਫਿਰ ਮੈਂ ਆਪਣੀ ਮਰਜ਼ੀ ਸੇ ਆਰਾਮ ਸੇ ਰਹੂੰਗਾ, ਪਤਾ ਨਹੀਂ ਇਹ ਕਬ ਮੰਮੀ ਪਾਪਾ ਸੇ ਜਾਨ ਛੁੱਟੇਗੀ। ਇਹੀ ਕਾਰਨ ਹੈ ਅੱਜ ਦੀ ਡੇਟ ਵਿੱਚ ਬੱਚਾ ਘਰ ਨਹੀਂ ਆਉਣਾ ਚਾਹੁੰਦਾ, ਇਹੀ ਕਾਰਨ ਹੈ ਕਿ ਬੱਚਾ ਰਾਤੀ ਲੇਟ ਆਵਰਸ ਘਰ ਆਉਂਦਾ, ਇਹੀ ਕਾਰਨ ਹੈ ਬੱਚਾ ਸ਼ਰਾਬ ਅਤੇ ਡਰੱਗ ਪੀਂਦਾ, ਇਹੀ ਕਾਰਨ ਹੈ ਕਿ ਬੱਚਾ ਜੇ ਘਰ ਆ ਜਾਂਦਾ ਤਾਂ ਵੀ ਆਪਣੇ ਕਮਰੇ 'ਚ ਬੰਦ ਰਹਿੰਦਾ, ਮੰਮੀ ਪਾਪਾ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਇਹੀ ਕਾਰਨ ਹੈ ਕਿ ਉਹ ਜ਼ਿਆਦਾਤਰ ਸੈੱਲਫੋਨ 'ਤੇ ਮਸਰੂਫ ਰਹਿੰਦਾ, ਇਹੀ ਕਾਰਨ ਹੈ ਕਿ ਉਹ ਇੰਟਰਨੈੱਟ 'ਤੇ ਜ਼ਿਆਦਾ ਮਸਰੂਫ ਰਹਿੰਦਾ, ਇਹੀ ਕਾਰਨ ਹੈ ਕਿ ਉਹ ਦੋਸਤਾਂ ਮਿੱਤਰਾਂ ਨਾਲ ਤਾਂ ਹੱਸ ਕੇ ਗੱਲ ਕਰ ਰਿਹਾ ਹੁੰਦਾ, ਪਰ ਅਗਰ ਮੰਮੀ ਪਾਪਾ ਗੱਲ ਕਰਨ ਤਾਂ ਅੱਛਾ ਨਾ ਉਸੇ ਵੇਲੇ ਫੇਸ ਚੇਂਜ ਹੋ ਜਾਂਦਾ। ਇਹ ਸਾਰੇ ਕਾਰਨ ਕੀ ਨੇ? ਪੜ੍ਹ ਜਾਓ, ਕਿਸੇ ਤਰ੍ਹਾਂ ਸੇ ਪੜ੍ਹ ਜਾਓਗੇ ਤਾਂ ਕਿਆ ਹੋਗਾ, ਆਪਣੇ ਪੈਰਾਂ 'ਤੇ ਖੜੇ ਹੋ ਜਾਓਗੇ, ਆਪਣੀ ਭਲੀ ਨਿਬੇੜੋ, ਅੰਤਰਾਤਮਾ ਕਰਕੇ ਤਾਂ ਤੂੰ ਪਿੰਗਲਾ ਹੈ, ਆਪ ਤਾਂ ਤੂੰ ਆਪਣੇ ਆਤਮਕ ਤੌਰ 'ਤੇ ਪੈਰਾਂ 'ਤੇ ਖੜਾ ਨਹੀਂ ਹੈ, ਇਹਨਾਂ ਬੱਚਿਆਂ ਨੂੰ ਤੂੰ ਖੜਾ ਕਰਨਾ ਚਾਹੁੰਦਾ, ਬੱਚੇ ਖੜੇ ਹੋ ਜਾਣਗੇ, 50,000 60,000 ਜਾਂ 1,00,000 ਰੁਪਇਆ ਤਨਖਾਹ ਵੀ ਲੈ ਆਣਗੇ, ਪਰ ਤੇਰੇ ਤੋਂ ਦੂਰੀ ਹੋ ਜਾਏਗੀ। ਉਹਦੇ ਨਾਲ ਇਹ ਬੱਚੇ ਅੱਜ ਦੁੱਖ ਦਾਰੂ ਸੁੱਖ ਰੋਗ ਪਿਆ, ਦੁੱਖ ਦਾਰੂ ਬਣ ਜਾਏਗਾ ਇਹ ਬੱਚੇ, ਉਸ ਜਿਹੜੀ ਤੁਸੀਂ ਪੜ੍ਹਾਇਆ ਇਹਨੂੰ ਨਾ, ਉਹਦੇ ਨਾਲ ਏਅਰ ਕੰਡੀਸ਼ਨ ਲੈ ਸਕਦੇ ਨੇ, ਤੁਹਾਡੇ ਕੋਲ ਸਾਈਕਲ ਜਾਂ ਸਕੂਟਰ ਵੀ ਨਹੀਂ ਸੀ, ਇਹ ਕਾਰ ਵੀ ਵਧੀਆ ਲੈ ਸਕਦੇ ਨੇ, ਤੁਹਾਡੇ ਕੋਲ ਝੁੱਗੀ ਸੀ ਮਕਾਨ ਨਹੀਂ ਸੀ, ਇਹ ਵਧੀਆ ਮਕਾਨ ਵੀ ਖਰੀਦ ਸਕਦੇ ਨੇ, ਪਰ ਇਹ ਸਾਰਿਆਂ ਵਾਸਤੇ ਦੁੱਖਦਾਰ ਸੁੱਖ ਰੋਗ ਪਿਆ ਬਣ ਜਾਣਗੇ, ਸਾਰੇ ਸੁੱਖ ਰੋਗ ਦੇ ਸਾਧਨ ਬਣ ਜਾਣਗੇ। ਮੈਂ ਐਵੇਂ ਇੱਕ ਸ਼ਾਇਰ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦਾ ਚਾਂਦਨੀ ਰਾਤ ਹੋ ਤੋ ਬਰਸਾਤ ਬੁਰੀ ਲੱਗਦੀ ਹੈ, ਚਾਂਦਨੀ ਰਾਤ ਹੋ ਤੋ ਬਰਸਾਤ ਬੁਰੀ ਲੱਗਦੀ ਹੈ, ਘਰ ਮੇਂ ਅਰਥੀ ਤੋ ਬਾਰਾਤ ਬੁਰੀ ਲੱਗਦੀ ਹੈ। ਕਹਿੰਦਾ ਲਾਖ ਸਮਾਨ ਜੁਟਾਇਆ ਮਗਰ, ਅਸੀਂ ਸਮਝ ਰਹੇ ਹਾਂ ਸਮਾਨ ਜੁਟਾਉਣ ਵਿੱਚ ਸੁੱਖ ਹੈ, ਜਦੋਂ ਅਸੀਂ ਆਪਣੇ ਧੀਆਂ ਪੁੱਤਰਾਂ ਦੇ ਰਿਸ਼ਤੇ ਲੈਂਦੇ ਹਾਂ ਨਾ ਤਾਂ ਸਮਾਨ ਵਾਲਾ ਹੀ ਕਰ ਦੇਖਦੇ ਹਾਂ। ਫਲਾਣਾ ਘਰ ਬੜਾ ਸੌਖਾ ਹੈ। ਉਹ ਸ਼ਾਇਰ ਉੱਥੇ ਲਿਖਦੀ ਹੈ, ਲਾ ਸਮਾਨ ਜੁਟਾਓ ਮਗਰ ਇਹ ਦੋਸਤ ਦਿਲ ਮੇਂ ਹੋ ਦਰਦ ਹਰ ਬਾਤ ਬੁਰੀ ਲੱਗਦੀ ਹੈ। ਦਿਲ ਵਿੱਚ ਦਰਦ ਹੈ, ਮਨ ਟਿਕਾਣਾ ਨਹੀਂ ਹੈ, ਤਾਂ ਇਹ ਸੁੱਖ ਰੋਗ ਪਿਆ। ਬਾਹਰੋਂ ਅਸੀਂ ਸੋਚ ਰਹੇ ਹਾਂ ਮੇਰੀ ਧੀ ਨੂੰ ਅਮੀਰ ਦੇ ਘਰ ਵਿਆਹ ਦਿਆਂਗੇ, ਵੱਧ ਤੋਂ ਵੱਧ ਦਾਜ ਦੇ ਕੇ ਕੂੜੇ ਦਾ ਟੋਕਰਾ ਬਣਾ ਕੇ ਕਵਾਂਗੇ ਤੂੰ ਮੇਰੀ ਧੀ ਲੰਗੜੀ ਲੂਲੀ ਹੈ, ਇਸਕੋ ਕੂੜੇ ਕੇ ਟੋਕਰੇ ਕੀ ਤਰ੍ਹਾਂ ਉਠਾ ਕੇ ਲੈ ਜਾਓ ਕਿਸੇ ਤਰ੍ਹਾਂ, ਸਾਥ ਮੇਂ ਹਮ ਤੁਮਕੋ ਔਰ ਪੈਸੇ ਦੇਂਗੇ। ਜਿਵੇਂ ਜਮਾਦਾਰਨੀ ਨੂੰ ਕਹਿੰਦੇ ਨਾ, ਇੱਕ ਮੈਂ ਬਾਰ ਬਾਰ ਗੱਲ ਬੋਲਣਾ ਕਿ ਜਮਾਦਾਰਨੀ ਨੂੰ ਜਦੋਂ ਅਸੀਂ ਕਹਿੰਦੇ ਨਾ ਫਾਲਤੂ ਕਾ ਕੂੜਾ ਉਠਾਓ, ਨਹੀਂ ਜੀ ਨਹੀਂ ਮੈਮ ਸਾਹਿਬ ਆਪਨੇ ਮੇਰੇ ਕੋ ਬੋਲਾ ਹੋਗਾ ਇਤਨੀ ਤਨਖਾਹ ਦੇਂਗੇ, ਫਾਲਤੂ ਕਿਉਂ ਦੂੰ, ਨਹੀਂ ਅੱਛਾ ਤੇਰੇ ਕੋ 100 ਰੁਪਏ ਔਰ ਦੂੰਗੀ, ਯੇ ਵਾਲਾ ਵੀ ਕੂੜੇ ਕਾ ਟੋਕਰਾ ਉਠਾ ਕੇ ਲੈ ਜਾ। ਫਾਲਤੂ ਦਿੰਦੇ ਨਾ, ਇੰਝ ਅਸੀਂ ਆਪਣੀ ਧੀ ਨੂੰ ਕੂੜੇ ਦਾ ਟੋਕਰਾ ਬਣਾ ਕੇ ਕਹਿੰਦੇ ਹਾਂ ਤੁਸੀਂ ਤੁਹਾਨੂੰ ਸੋਨਾ ਦਿਆਂਗੇ, ਕੈਸ਼ ਦਿਆਂਗੇ, ਮਕਾਨ ਦਿਆਂਗੇ, ਯੇ ਕਰਾਂਗੇ ਵੋ ਕਰਾਂਗੇ, ਇਹ ਕੂੜੇ ਦਾ ਟੋਕਰਾ ਵੀ ਲੈ ਜਾਓ। ਸੋਚ ਰਹੇ ਹੁੰਦੇ ਉਹਨੂੰ ਸੁੱਖ ਮਿਲੇਗਾ, ਉਹਨੂੰ ਸੁੱਖ ਮਿਲਦਾ ਨਹੀਂ ਆ, ਉਹ ਅੱਗੇ ਜਾਂਦੀ ਆ ਉੱਥੇ ਡਿਪਰੈਸ਼ਨ ਹੀ ਚਲੀ ਜਾਂਦੀ ਆ। ਕਿਉਂ? ਪਤੀ ਗੱਲ ਨਹੀਂ ਕਰਦਾ, ਹਰ ਵੇਲੇ ਮਸਤ ਹੈ, ਮਾਂ ਪਿਓ ਕਹਿੰਦੇ ਨੇ ਪੜ੍ਹਾਇਆ, ਕੰਮ ਕਾਜ ਲਗਾਇਆ, 1 ਕਰੋੜ ਰੁਪਏ ਇਨਵੈਸਟ ਕੀਤੇ ਨੇ, ਇਹਨੂੰ ਪੜ੍ਹਾਇਆ ਸੀ, ਇਹਨੂੰ ਬਿਜ਼ਨਸ 'ਚ ਖੜਾ ਕੀਤਾ, ਲੈ ਕੰਮ 'ਤੇ ਹੀ ਨਾ ਜਾਏ, ਤੇਰੇ ਕੋਲ ਬੈਠਾ ਰਹੇ, ਉੱਧਰ ਉਹ ਤੰਗ ਕਰਦੇ ਨੇ। ਮੈਂ ਬਾਰ ਬਾਰ ਸਿਰਫ ਕੁੜੀਆਂ ਦੀ ਫੇਵਰ ਦੀ ਗੱਲ ਕਰਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਕੁੜੀਆਂ ਸਿਰਫ ਚੰਗੀਆਂ ਹੁੰਦੀਆਂ ਨੇ। ਇਹ ਹੁਣੇ ਇੱਕ ਮਾਤਾ ਜੀ ਮੇਰੇ ਨਾਲ ਬਾਲ ਗੱਲ ਕਰ ਰਹੇ ਸਨ ਕਿ ਬਈ ਮੈਨੂੰ ਤਾਂ ਮੇਰੀ ਨੂੰਹ ਨਹੀਂ ਪਰੇਸ਼ਾਨ ਕੀਤਾ ਹੋਇਆ, ਲੋਕ ਲੱਭਦੇ ਨੇ ਚੁਣ ਚੁਣ ਕੇ ਐਸੇ ਘਰ ਲੱਭਦੇ ਨੇ ਕਿ ਕਿਹੜਾ ਮੁੰਡਾ ਚੰਗਾ ਹੈ, ਕਿਹੜਾ ਮੁੰਡਾ ਪੜ੍ਹ ਗਿਆ ਹੈ, ਅਤੇ ਇਹਨਾਂ ਦੀ ਪ੍ਰੋਪਰਟੀ ਕਿਤਨੀ ਹੈ, ਇਹ ਸਾਰੀ ਨੂੰ ਲਈਏ ਅਤੇ ਬੁੱਢਾ ਬੁੱਢੀ ਨੂੰ ਘਰੋਂ ਬਾਹਰ ਕੱਢੀਏ। ਉਹ ਕੁੜੀ ਪਹਿਲਾਂ ਹੀ ਤਿਆਰ ਹੋ ਕੇ ਆਉਂਦੀ ਹੈ। ਜ਼ਿਆਦਾਤਰ ਕੁੜੀਆਂ ਨੂੰ ਤੰਗ ਕੀਤਾ ਜਾਂਦਾ, ਉਹਨਾਂ ਨੂੰ ਸਾੜਿਆ ਜਾਂਦਾ, ਪਰ ਕਈ ਜਗ੍ਹਾ ਕੁੜੀਆਂ ਵੀ। ਇਸ ਕਰਕੇ ਅਸੀਂ ਇੱਕ ਸੈਮੀਨਾਰ ਕੀਤਾ ਸੀ, ਆਪਣੀ ਬੇਟੀ ਨੂੰ ਇਤਨੀ ਚੰਗੀ ਬੇਟੀ ਬਣਾਓ ਤਾਂ ਕਿ ਅੱਗੇ ਜਾ ਕੇ ਸੋਹਣੀ ਨੂੰ ਸਾਬਿਤ ਹੋਵੇ, ਉੱਥੇ ਜਾ ਕੇ ਬੀਬੀ ਪਾਨੀ ਸਾਬਿਤ ਹੋਵੇ, ਆਪਣੀ ਬੱਚੀ ਨੂੰ ਇਤਨਾ ਪਿਆਰ ਨਾਲ ਪਾਲੋ। ਲੇਕਿਨ ਅਸੀਂ ਸੋਚਦੇ ਹੁੰਦੇ ਹਾਂ ਮੈਂ ਆਪਣੇ ਧੀਆ ਪੁੱਤਰ ਦਾ ਉੱਚੇ ਘਰ ਵਿੱਚ ਕੀਤਾ, ਰੋਗ ਬਣ ਜਾਂਦਾ ਹੈ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਇਸ ਤੋਂ ਬਿਨਾਂ ਸੁੱਖ ਨਹੀਂ ਮਿਲ ਸਕਦਾ। ਸੱਚ ਨੂੰ ਸਮਝ ਲੈ, ਸੱਚ ਨੂੰ ਨਹੀਂ ਸਮਝਿਆ, ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ, ਕੌਣ ਨਾਨਕ ਸੁਣ ਰਹੇ ਮਨਾ, ਸੋ ਮੂਰਤ ਭਗਵਾਨ। ਉਹ ਭਗਵਾਨ ਕੀ ਮੂਰਤ ਹੀ ਹੈ, ਉਹ ਭਗਵਾਨ ਜੈਸਾ ਹੀ ਹੈ, ਰੱਬ ਰੂਪ ਹੀ ਹੈ, ਜਿਹੜਾ ਲੋਭ ਮੋਹ ਤੋਂ ਉੱਪਰ ਉੱਠ ਜਾਂਦਾ ਹੈ ਅਭਿਮਾਨ ਤੋਂ। ਇਹਦਾ ਮਤਲਬ ਲੋਭ ਮੋਹ ਅਭਿਮਾਨ ਇਹ ਤਿੰਨ ਸਾਡੇ ਦੁੱਖ ਦੇ ਕਾਰਨ ਨੇ। ਦੁਖੀ ਦੁਨੀ ਸਹੇੜੀ ਹੈ ਜਾਂ ਇਹ ਤਾਂ ਲੱਗਿਆ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਭੁੱਖ। ਅੱਗੇ ਕਹਿੰਦੇ ਨੇ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾਲ ਲੱਥੀ ਭੁੱਖ। ਤਾਂ ਅਖੀਰ 'ਚ ਕਹਿੰਦੇ ਨੇ ਜੇ ਤੇ ਰਸ ਸਰੀਰ ਕੇ ਤੇਤੇ ਲੱਗਣ ਦੁੱਖ। ਅਸੀਂ ਆਪਣੇ ਬੱਚਿਆਂ ਨੂੰ ਜਿਤਨਾ ਬਦਾਮ ਛੁਹਾਰੇ ਖਵਾ ਕੇ, ਏਅਰ ਕੰਡੀਸ਼ਨ ਅੰਦਰ ਰੱਖ ਕੇ ਅਤੇ ਉਹਨਾਂ ਨੂੰ ਮਖਮਲ ਦੇ ਬੈੱਡ ਉੱਤੇ ਰੱਖ ਕੇ ਜਿਤਨਾ ਬਚਾ ਕੇ ਕਰਦੇ ਹਾਂ ਨਾ, ਉਤਨਾ ਸਾਡਾ ਬੱਚਾ ਕਮਜ਼ੋਰ ਹੋ ਜਾਂਦਾ ਹੈ। ਅਸੀਂ ਸੋਚਦੇ ਹਾਂ ਮੇਰਾ ਬੱਚਾ ਅਮੀਰ ਹੈ, ਇਸ ਨੂੰ ਅਸੀਂ ਕਾਰਾਂ 'ਚ ਹੀ ਭੇਜਣਾ, ਬੱਸਾਂ 'ਚ ਨਹੀਂ ਭੇਜਣਾ। ਅਸੀਂ ਬੜੇ ਕਿਸਮਾਂ ਦਾ ਉਹਨੂੰ ਸੁੱਖ ਆਰਾਮ ਦਿੰਦੇ ਹਾਂ, ਮੁੰਡੇ ਵਾਲਿਆਂ ਦੇ ਘਰ ਐਡਜਸਟ ਨਹੀਂ ਕਰ ਪਾਉਂਦੀ ਸਾਡੀ ਉਹ ਬੱਚੀ। ਇਸ ਕਰਕੇ ਉੱਥੇ ਉਹਦਾ ਸਾਰਾ ਜਿਤਨਾ ਇੱਥੇ ਸੁੱਖ ਮਾਣਿਆ ਸੀ ਨਾ, ਉਹ ਅੱਗੇ ਜਾ ਕੇ ਦੁੱਖ ਬਣ ਜਾਂਦਾ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਨੂੰ ਹੁਣੇ ਘੜ ਲੈ, ਆਪਣੇ ਆਪ ਨੂੰ ਜੇ ਤੂੰ ਪੇਕੇ ਘਰ ਵਿੱਚ ਘੜ ਲਿਆ ਨਾ ਤਾਂ ਸਹੁਰੇ ਘਰ ਤੋਂ ਸੁਖੀ ਵਸੇਂਗੀ। ਪੇਵ ਘੜੇ ਸ਼ੌ ਸੇਵ ਤੂੰ ਸਹੁਰੜੈ ਸੁਖ ਵਸ, ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗਣ ਦੁੱਖ। ਅਫਸੋਸ ਇਹ ਹੈ ਕਿ ਸਹੁਰਾ ਘਰ ਬਣਾ ਦਿੱਤਾ ਮਰਨ ਤੋਂ ਬਾਅਦ, ਜਿੱਥੋਂ ਸਾਰੀ ਗੇਮ ਟ੍ਰਿਗਰ ਹੋਈ ਹੈ, ਜਿੱਥੋਂ ਟ੍ਰੇਨ ਦਾ ਕਾਂਟਾ ਬਦਲ ਗਿਆ, ਜਾਣਾ ਸਿੱਧੇ ਪਾਸੇ ਚਾਹੀਦਾ ਸੀ, ਕੁਰਾਏ ਚਲਾ ਗਿਆ। ਉਹ ਹੈ ਕਿ ਮਰਨੇ ਕੇ ਬਾਅਦ ਭਗਵਾਨ ਜੀ ਕਾ ਘਰ ਸਹੁਰੇ ਘਰ ਜਾਏਂਗੇ। ਹੁਣ ਤੁਸੀਂ ਸੋਚੋ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਸ਼ਬਦ ਦਾ ਰਹਾਉ ਹੈ ਮਨ ਬੈਰਾਗ ਪਿਆ, ਪਰ ਮੈਂ ਸਿਰਫ ਦਾ ਇਤਨਾ ਹੀ ਜਿਸਟ ਟੱਚ ਕਰਨਾ ਚਾਹੁੰਦਾ ਕਿ ਦਰਅਸਲ ਅਸੀਂ ਸਾਰਿਆਂ ਦਾ ਸੀਨ ਇੰਜ ਬਣਾ ਕੇ ਦੇਖਣਾ ਹੈ ਕਿ ਤੁਸੀਂ ਪੁਰਾਣੇ ਜ਼ਮਾਨੇ ਸੁਣਿਆ ਸੀ ਕਿ ਕੁੜੀ ਨੂੰ ਬਚਪਨ 'ਚ ਵਿਆਹ ਦਿੱਤਾ ਜਾਂਦਾ ਸੀ, ਕਿਸੇ ਵੀ ਢੰਗ ਦੇ ਨਾਲ, ਪਲੇਠੀ ਵਿੱਚ, ਬਦਲੇ ਵਿੱਚ, ਕਿਸੇ ਵੀ ਢੰਗ ਦੇ ਨਾਲ ਜ਼ਬਾਨ ਕਰਕੇ ਕਹਿ ਕੁਆ ਕੇ ਦੋ ਚਾਰ ਪੰਜ ਸਾਲ ਵਾਲੀ ਜੰਮੀ ਨੂੰ ਜਾਂ 8 ਸਾਲ ਵਾਲੀ ਨੂੰ ਹੁਣ ਨਾਬਾਲਿਗ ਹੈ ਉਹਦਾ ਵਿਆਹ ਕਰ ਦਿੱਤਾ ਜਾਂਦਾ ਸੀ, ਪਰ ਉਹਨੂੰ ਮੁੰਡੇ ਦੇ ਨਾਲ ਸਹੁਰੇ ਘਰ ਟੋਰਿਆ ਨਹੀਂ ਸੀ ਜਾਂਦਾ। ਇਸੀ ਧਰਤੀ 'ਤੇ ਜੀਂਦੇ ਜੀ ਉਹਨੂੰ ਅੱਗੇ ਟੋਰਿਆ ਨਹੀਂ ਸੀ ਜਾਂਦਾ, ਪਰ ਜਦੋਂ ਬਾਇਓਲੋਜੀਕਲੀ ਸਰੀਰਕ ਤੌਰ 'ਤੇ ਮੁੰਡ ਜੋਬਨ ਬਾਲੀ ਹੋ ਜਾਂਦੀ ਸੀ, ਉਹਦਾ ਸਰੀਰ ਬੱਚਾ ਜੰਮ ਸਕਦਾ, ਤਾਂ ਉਸ ਵੇਲੇ ਨਾ ਘਰ ਵਾਲੇ ਨਾ ਮੁਕਲਾਵਾ ਦਿੰਦੇ ਸਨ। ਮੁਕਲਾਵੇ ਵੇਲੇ ਕੁੜੀ ਨੂੰ ਟੋਰਿਆ ਜਾਂਦਾ ਸੀ, ਵਿਆਹ ਪਹਿਲਾਂ ਹੋਇਆ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸਭਨਾ ਸਹੁਰੇ ਵੰਜਣਾ, ਸਹੁਰੇ ਤਾਂ ਸਾਰੇ ਜਾ ਸਕਦੇ ਨੇ, ਵਿਆਹ ਤਾਂ ਸਭ ਦਾ ਹੋ ਸਕਦਾ, ਸਭ ਮੁਕਲਾਵਣ ਹਾਰ, ਈਚ ਐਂਡ ਐਵਰੀ ਸਿੰਗਲ ਬੀਂਗ ਕੈਨ ਅਚੀਵ ਦਿਸ ਕਿ ਤੂੰ ਮੁਕਲਾਵਣ ਹਾਰ ਹੋ ਸਕਦੀ ਹੈ, ਬਸ਼ਰਤੇ ਕਿ ਤੂੰ ਉਸ ਲੈਵਲ 'ਤੇ ਆ, ਤੂੰ ਮੁਕਲਾਵਣ ਹਾਰ ਦੀ ਅਵਸਥਾ ਤੱਕ ਪਹੁੰਚ, ਆਪਣਾ ਜੀਵਨ ਉਂਝ ਬਣਾ। ਅਸੀਂ ਸਾਰੇ ਰੱਬ ਜੀ ਦੇ ਨਾਲ ਵਿਆਹੇ ਹੋਏ ਹਾਂ, ਅੱਜ ਹੀ ਹੁਣੇ ਹੀ। ਪੇਵਕੜੇ ਸ਼ੋ ਸੇਵ ਤੂੰ ਸਹੁਰੇ ਸੁੱਖ ਵਸ, ਹੁਣ ਜਿਹੜੀ ਪੇਵਕੜੇ ਰਹਿੰਦੀ ਹੈ ਉਹ ਸ਼ੋ ਸੇਵ ਤੂੰ ਸਹੁਰੜੇ ਸੁੱਖ ਵਸ, ਕਿਵੇਂ ਸੁੱਖ ਵਸ ਸਕਦੇ ਹਾਂ। ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗਣ ਦੁੱਖ। ਪੇਵਕੜੇ ਦਾ ਮਤਲਬ ਹੋ ਗਿਆ ਸਾਡਾ ਇਹ ਵਾਲੇ ਇਸੇ ਜੀਵਨ 'ਚ ਜਦੋਂ ਅਸੀਂ ਦਿਨੋ ਦਿਨ ਵੱਡੇ ਹੋ ਰਹੇ ਹਾਂ, ਇਹ ਪੇਵਕੜਾ ਹੈ। ਅਤੇ ਜਦੋਂ ਅਸੀਂ ਆਪਣੇ ਅੰਤਰ ਆਤਮੇ ਤੋਂ ਆਪਣੇ ਆਪ ਨੂੰ ਸਵਾਰ ਕੇ ਇਕਮਿਕ ਰੱਬ ਜੀ ਨਾਲ ਹੋ ਜਾਂਦੇ ਹਾਂ, ਉਹ ਸਹੁਰੇ ਘਰ ਮੁਕਲਾਵਾ ਹੋ ਗਿਆ, ਰੱਬ ਜੀ ਦੇ ਘਰ ਚਲੀ ਗਈ ਅੰਤਰ ਆਤਮਾ। ਅਤੇ ਆਜ ਮਿਲਾਵਾ ਸ਼ੇਖ ਫਰੀਦ, ਅੱਜ ਹੀ ਉਹਨੇ ਮੇਲ ਹੋ ਗਿਆ। ਸਖੀ ਆਓ, ਸਖੀ ਵਸ ਆਓ, ਸਖੀ ਅਸੀਂ ਪਿਰਕਾ ਮੰਗਲ ਗਾਵੇ। ਇਹ ਖੇਡ ਸਾਨੂੰ ਸਮਝ ਨਹੀਂ, ਲੇਕਿਨ ਜਦੋਂ ਅਸੀਂ ਸੁੱਖ ਦੁੱਖ ਦੀਆਂ ਇਹਨਾਂ ਗੱਲਾਂ ਤੋਂ ਉੱਪਰ ਉੱਠਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਜਦੋਂ ਅਸੀਂ ਤਪਦਾ ਪਰਉਪਕਾਰ ਦੀ ਬਿਰਤੀ ਰੱਖਦੇ ਹਾਂ ਤਾਂ ਪਰਉਪਕਾਰ ਕਰਨ ਵੇਲੇ ਸਾਡੇ ਸਰੀਰ ਉੱਤੇ ਜਿਤਨੇ ਦੁੱਖ ਝੇਲਦੇ ਹਾਂ ਉਹ ਦਾਰੂ ਬਣ ਜਾਂਦੇ ਨੇ, ਸਾਨੂੰ ਪੇਸ਼ੈਂਸ ਆ ਜਾਂਦੀ ਹੈ। ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ। ਲੋਭ ਕਹਿੰਦੇ ਨੇ ਦੂਜਿਆਂ ਦਾ ਪਦਾਰਥ ਲੈਣ ਦੀ ਇੱਛਾ, ਮੋਹ ਕਹਿੰਦੇ ਨੇ ਭਰਮ ਭੁਲੇਖਾ, ਬੇਹੋਸ਼ੀ ਦਾ ਮੋਹ। ਅਭਿਮਾਨ ਹੰਕਾਰ ਰੂਪੀ ਸ਼ਰਾਬ ਨਾਲ ਬੇਹੋਸ਼ੀ, ਤਿੰਨ ਕੋ ਮੋਹ ਪਿਆ ਮਨ ਮਦਕਾ। ਸਾਨੂੰ ਜਦੋਂ ਮੋਹ ਮਦਕਾ ਪੈ ਜਾਂਦਾ ਨਾ, ਜਦੋਂ ਅਸੀਂ ਮੋਹ ਦੀ ਸ਼ਰਾਬ ਪੀ ਲੈਂਦੇ ਹਾਂ, ਸਾਨੂੰ ਸਿਰਫ ਸਾਡਾ ਬੱਚਾ ਨਜ਼ਰ ਆਉਂਦਾ, ਦੂਜੇ ਦਾ ਬੱਚਾ ਨਜ਼ਰ ਨਹੀਂ ਆਉਂਦਾ। ਘੱਟ ਘੱਟ ਮੈਂ ਅਰਜੂ ਬਸਿਆ, ਸਮਝ ਹੀ ਨਹੀਂ ਆਇਆ, ਸ਼ਲੋਕ ਅਗਲੇ 'ਤੇ ਜਾਣ ਦਾ ਫਾਇਦਾ ਹੀ ਨਹੀਂ। ਅਸੀਂ ਹਰ ਵੇਲੇ ਕੰਸਰਨਡ ਹਾਂ ਮੇਰੇ ਬੱਚੇ ਵਾਸਤੇ, ਹੁਣ ਲਾਈਟ ਲੱਗ ਜਾਏ, ਹੁਣ ਮੇਰੇ ਬੱਚੇ ਵਾਸਤੇ ਪੱਖਾ ਲੱਗ ਜਾਏ, ਹੁਣ ਪੈਸੇ ਬਚ ਗਏ ਮੇਰੇ ਬੱਚੇ ਵਾਸਤੇ ਏਅਰ ਕੰਡੀਸ਼ਨ ਆ ਜਾਏ, ਲੇਕਿਨ ਅਸੀਂ ਕਦੇ ਵੀ ਕਿਸੇ ਗਰੀਬ ਦੇ ਬੱਚੇ ਵਾਸਤੇ ਸੋਚਣ ਨੂੰ ਤਿਆਰ ਨਹੀਂ ਹਾਂ ਅਤੇ ਗੱਲਾਂ ਕਰਦੇ ਹਾਂ। ਨਹੀਂ ਜੀ ਨਹੀਂ, ਦੱਸੋ ਜੇ ਇੱਕ ਬੱਚਾ ਰੂੜੀ 'ਤੇ ਪੈਦਾ ਹੁੰਦਾ, ਇੱਕ ਡਨਲਪ 'ਤੇ ਪੈਦਾ ਹੁੰਦਾ, ਰੂੜੀ ਵਾਲੇ ਨੂੰ ਪੜ੍ਹਾ ਦਿਓ। ਇਹ ਬਾਹਰ ਸੇਵਾਦਾਰ ਜੀ ਖੜ੍ਹੇ ਨੇ, ਗੁਰਦੁਆਰੇ ਦੇ ਗ੍ਰੰਥੀ ਜੀ ਨੇ, ਇਹਨਾਂ ਦੇ ਬੱਚਿਆਂ ਨੂੰ ਤੁਸੀਂ ਪੜ੍ਹਨ ਵਾਸਤੇ ਅਮਰੀਕਾ ਭੇਜ ਦਿਓ। ਇਹ ਭਾਈ ਸਾਹਿਬ ਜੀ ਹੈਰਾਨ ਰਹਿ ਜਾਣਗੇ, ਮੇਰਾ ਬੱਚਾ ਉੱਥੋਂ ਇੰਜੀਨੀਅਰ ਡਾਕਟਰ ਬਣ ਕੇ ਆ ਗਿਆ, ਪਰ ਅਸੀਂ ਇਹ ਕਰਨ ਨੂੰ ਤਿਆਰ ਨਹੀਂ ਹਾਂ। ਸੇਵਾਦਾਰ ਹੀ ਰਹਿੰਦਾ, ਉਹ ਵਿਚਾਰਾ ਬਾਹਰ ਬਰਛਾ ਪਕੜ ਕੇ ਚੌਕੀਦਾਰ ਹੀ ਖੜਾ ਰਹਿ ਜਾਂਦਾ। ਅਸੀਂ ਚੌਕੀਦਾਰ ਨੂੰ ਚੁੱਕ ਕੇ ਉੱਚਾ ਇਨਸਾਨ ਬਣਾਉਣ ਨੂੰ ਤਿਆਰ ਨਹੀਂ ਹਾਂ, ਅਸੀਂ ਉਹਦਾ ਦੁੱਖ ਦੇਖਣ ਨੂੰ ਤਿਆਰ ਨਹੀਂ ਹਾਂ। ਅਸੀਂ ਕਹੀ ਜਾ ਰਹੇ ਹਾਂ ਅਤੇ ਪਿਛਲੇ ਜਨਮਾਂ ਦੀ ਕਰਮਾਂ ਦੀ ਹੈ। ਇਹ ਜੀ ਜਿਹੜੇ ਇੱਥੇ ਅਮੀਰ ਨੇ ਉਹ ਪਿਛਲਾ ਬੀਜਿਆ ਖਾ ਰਹੇ ਨੇ। ਵਾਹ ਜੀ ਵਾਹ, ਕੈਸੀ ਮਨ ਮਤ ਵਾਲੀਆਂ ਗੱਲਾਂ ਕਰਦੇ ਹਾਂ, ਪਿੱਛੇ ਦੇਖ ਆਏ ਜਿਸ ਤਰ੍ਹਾਂ। ਜੋ ਇੱਥੇ ਅਮੀਰ ਨੇ ਪਿਛਲਾ ਬੀਜਿਆ ਖਾ ਰਹੇ ਨੇ, ਅਤੇ ਜਿਹੜੇ ਇੱਥੇ ਬੀਜਣਗੇ ਨਹੀਂ ਉਹ ਅੱਗੇ ਵੀ ਗਰੀਬ ਰਹਿਣਗੇ। ਐਸੀਆਂ ਗੱਲਾਂ ਧਾਰਮਿਕ ਸਟੇਜਾਂ ਤੋਂ ਕੀਤੀਆਂ ਜਾਂਦੀਆਂ, ਕਦੇ ਵਿਚਾਰ ਕੇ ਦੇਖਣਾ। ਜੇ ਸਾਨੂੰ ਕਿਸੇ ਭਿਖਾਰੀ 'ਤੇ ਤਰਸ ਆ ਗਿਆ, ਵਿੰਡੋ ਖੋਲ੍ਹ ਕੇ ਉਹਨੂੰ ਪੈਸੇ ਨਾ ਦਿਓ, ਉਸ ਭਿਖਾਰੀ ਦੀ ਐਸੀ ਸਿਚੁਏਸ਼ਨ ਕ੍ਰੀਏਟ ਕਰ ਦਿਓ, ਭਾਵੇਂ ਗੁਰਦੁਆਰੇ ਨਾਲ ਮਿਲ ਕੇ, ਭਾਵੇਂ ਮੰਦਰ ਨਾਲ ਮਿਲ ਕੇ, ਭਾਵੇਂ ਗੌਰਮੈਂਟ ਨਾਲ ਮਿਲ ਕੇ, ਭਾਵੇਂ ਸੰਸਥਾ ਬਣਾ ਕੇ, ਭਾਵੇਂ ਹੈਲਪਲਾਈਨ ਦੇ ਨਾਲ, ਕਿ ਮੁੜ ਕੇ ਐਸਾ ਬੱਚਾ ਸੜਕੋਂ ਪਰ ਭੀਖ ਨਾ ਮੰਗੇ। ਇਨਕੇ ਲਈ ਫ੍ਰੀ ਸਕੂਲ ਖੋਲ੍ਹ ਦਿਓ, ਇਨਕੋ ਜੁੱਤੀ ਲੈ ਦਿਓ, ਇਹ ਚੜ੍ਹੀ ਧੂਪ ਮੈਂ ਐਸੇ ਕਰਤੇ ਹੈ, ਇਨਕੋ ਕੌਣ ਯਹਾਂ ਪਰ ਭੀਖ ਮੰਗਣੇ ਭੇਜਤਾ ਹੈ। ਅਗਰ ਉਹ ਮੰਮੀ ਪਾਪਾ ਭੇਜਦੇ ਆ ਤਾਂ ਉਹ ਮੰਮੀ ਪਾਪਾ ਕੋ ਪੜ੍ਹਾਓ ਕਿ ਬੱਚੇ ਕਾ ਜੀਵਨ ਮਤ ਬਰਬਾਦ ਕਰੋ। ਉਹ ਬੱਚਾ ਰੂੜੀ 'ਤੇ ਪੈਦਾ ਨਹੀਂ ਹੋਏਗਾ, ਜਿਹਦੇ 'ਤੇ ਅਫਸੋਸ ਹੈ ਕਰਮਾਂ 'ਤੇ ਕਿ ਵੀ ਇਹ ਗਰੀਬ ਚਾਰਾ ਰੂੜੀ ਦੇ ਪੈਦਾ, ਉਹਨੂੰ ਏਅਰ ਕੰਡੀਸ਼ਨ ਘਰ 'ਚ ਲਿਆਓ, ਉਹ ਡਨਲਪ 'ਤੇ ਬੱਚਾ ਪੈਦਾ ਹੋ ਜਾਏਗਾ। ਸੋ ਸਿੰਪਲ, ਬਿਲਕੁਲ ਸਿੰਪਲ ਇਕੁਏਸ਼ਨ ਹੈ, ਪਰ ਅਸੀਂ ਗੁਰੂ ਪਾਤਸ਼ਾਹ ਜੀ ਦੀ ਮੱਤ ਨੂੰ ਕੰਢ ਦੇ ਰੱਖੀ ਹੈ, ਕਿਉਂਕਿ ਸਾਨੂੰ ਵੰਡ ਛਕਣਾ ਪਸੰਦ ਹੈ ਹੀ ਨਹੀਂ। ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਵੋ। ਮਨ ਦੀ ਤ੍ਰਿਸ਼ਨਾ ਬੂਝ ਜਾਏ ਤਾਂ ਮੈਨੂੰ ਸੁੱਖ ਚੈਨ ਮਿਲੇਗਾ। ਅੱਜ ਦੇ ਨੌਜਵਾਨ ਨੂੰ ਨਹੀਂ ਕਹਿਣਾ ਪਏਗਾ ਕਿ ਤੁਸੀਂ ਇਹ ਮਾੜੇ ਰਸਤੇ ਨਾ ਜਾਓ, ਜੇ ਅਸੀਂ ਉਹਦੀ ਸੋਰਸ ਨੂੰ ਪਕੜ ਲਿਆ ਨਾ ਕਿ ਇਹਦੀ ਵਾਇਰਸ ਕਿੱਥੋਂ ਆਉਂਦਾ, ਅਸੀਂ ਐਂਟੀਵਾਇਰਸ ਉਹ ਕੰਪਿਊਟਰ ਵਿੱਚ ਲਗਾਉਂਦਾ ਨਾ, ਅਸੀਂ ਉਹਦੀ ਮੱਤ 'ਤੇ ਲਗਾ ਦਈਏ, ਆਪਣੀ ਮੱਤ 'ਤੇ ਲਗਾ ਦਈਏ ਤਾਂ ਕਿ ਇਹਨੂੰ ਵਾਇਰਸ ਨਾ ਆਇਆ ਕਰੇ। ਇਹਨੂੰ ਤ੍ਰਿਸ਼ਨਾ ਹੈ, ਇਹਨੂੰ ਰੂਪੀ ਭੁੱਖ ਹੈ, ਇਸ ਕਰਕੇ ਕੁਰਾ ਇਹ ਪੈਂਦਾ, ਇਸ ਕਰਕੇ ਬਾਹਰ ਮੁੰਡੇ ਕੁੜੀਆਂ ਦੇ ਚੱਕਰਾਂ 'ਚ ਜਾਂਦਾ, ਇਸ ਕਰਕੇ ਸ਼ਰਾਬ ਔਰ ਡਰੱਗ ਲੈਂਦਾ, ਇਸ ਕਰਕੇ ਨਾਚ ਡਾਂਸ ਗਾਣੇ ਕਰਦਾ, ਰੂਪੀ ਭੁੱਖ ਵਿੱਚ ਪੈਂਦਾ, ਇਸ ਕਰਕੇ ਰੂਪ ਦੇਖ ਕੇ ਸਿਰਫ ਕੁੜੀ ਨੂੰ ਘਰ ਲੈਂਦਾ, ਭਾਵੇਂ ਕੁੜੀ ਘਰ ਨਰਕ ਬਣਾ ਦੇ, ਮਾਂ ਪਿਓ ਦੇ ਨਾਲ ਬੋਲਦੀ ਵੀ ਨਾ ਹੋਵੇ। ਰੂਪੀ ਭੁੱਖ ਦੇ ਚੱਕਰਾਂ ਵਿੱਚ ਅਸੀਂ, ਤ੍ਰਿਸ਼ਨਾ ਹੈ ਨਾ ਪਿੱਛੇ, ਇਹ ਖੇਡਾਂ ਅਸੀਂ ਸਮਝਦੇ ਜਾਈਏ ਸਾਡਾ ਜੀਵਨ ਸੰਵਰ ਸਕਦਾ। ਸੁੱਖ ਦੁੱਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕੋ ਨਾਨਕ ਸੁਣਦੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾ ਹੀ ਜੈ। ਪਹਿਲਾਂ ਅਸੀਂ ਸੁੱਖ ਦੁੱਖ ਦੋ ਅਲੱਗ ਅਲੱਗ ਅਵਸਥਾਵਾਂ ਸਮਝ ਲਈਆਂ, ਹੁਣ ਇਸ ਨੂੰ ਇੱਕ ਪੋਜ਼ਿਟਿਵ ਸੈਂਸ ਨਾਲ ਦੇਖੋ। ਜੇਕਰ ਅਸੀਂ ਪੜ੍ਹਦੇ ਹਾਂ ਜਾਂ ਕਹਿ ਹਰ ਤਨ ਸੋਈ ਸੁਹੇਲਾ, ਜਿਹਨੂੰ ਸੱਚ ਦਾ ਧਨ ਮਿਲ ਜਾਂਦਾ ਨਾ, ਸੱਚ ਦੀ ਨੌਲੇਜ ਵਿਜ਼ਡਮ ਵਾਲੀ ਸਤਿਗੁਰ ਦੀ ਮੱਤ ਸਮਝ ਆਉਂਦੀ ਨਾ, ਉਹ ਸੁਹੇਲਾ ਉਹ ਹਮੇਸ਼ਾ ਸਦੀਵੀ ਸੁੱਖ ਰਹਿੰਦਾ। ਮਾਈ ਮੇਰੇ ਮਨ ਕੋ ਸੁੱਖ, ਹਮੇਸ਼ਾ ਵਾਸਤੇ ਜਿਹੜਾ ਸਦੀਵੀ ਸੁੱਖ ਹੋ ਜਾਂਦਾ ਨਾ, ਹੁਣ ਉਸ ਪੱਖੋਂ ਇਹਦੇ ਅਰਥ ਕਰਕੇ ਦੇਖੋ। ਸੁੱਖ ਜਿਹੜਾ ਇਨਸਾਨ ਸਦੀਵੀ ਸੁਖੀ 'ਚ ਹੈ ਨਾ, ਦੁੱਖ ਜੈ ਪਰਸੈ ਨਹੀਂ, ਉਹਨੂੰ ਦੁੱਖ ਪਾਉਂਦਾ ਹੀ ਨਹੀਂ ਹੈ, ਉਹਨੂੰ ਦੁੱਖ ਲੱਗਦਾ ਹੀ ਨਹੀਂ ਹੈ, ਸਦੀਵੀ ਸੁੱਖ ਦੀ ਅਵਸਥਾ ਵਾਲਾ ਹਮੇਸ਼ਾ ਖੇੜੇ ਵਿੱਚ ਰਹਿੰਦਾ, ਔਰ ਉਹਨੂੰ ਦੁੱਖ ਆਤਮਕ ਤੌਰ 'ਤੇ ਪਾਉਂਦਾ ਹੀ ਨਹੀਂ ਹੈ, ਸਰੀਰ ਨੂੰ ਤਾਂ ਲੱਗਦਾ ਹੀ ਲੱਗਦਾ, ਸਰੀਰ 'ਤੇ ਸਾਰਾ ਇਹ ਬਣਿਆ ਹੀ ਇੰਝ ਹੈ, ਸੁੱਖ ਦੁੱਖ ਦੋ ਇੱਧਰ ਕੱਪੜੇ ਪੈਰੇ ਜਾਏ ਮਨੁੱਖ। ਮਤੇ ਸੋਚੋ ਕਿ ਕੋਈ ਸੰਤ ਜੀ ਜਾਂ ਬ੍ਰਹਮ ਗਿਆਨੀ ਜੀ ਹਮੇਸ਼ਾ ਸੁਖੀ ਰਹਿੰਦੇ ਨੇ, ਮਤੇ ਸੋਚੋ ਕਿ ਕੋਈ ਬੜਾ ਪੀਰ ਪੈਗੰਬਰ ਅਵਤਾਰ ਸੁਖੀ ਰਹਿੰਦਾ, ਧਰਤੀ 'ਤੇ ਕੋਈ ਵੀ ਇਨਸਾਨ ਐਸਾ ਨਹੀਂ ਹੈ ਜਿਹਨੂੰ ਸੁੱਖ ਅਤੇ ਦੁੱਖ ਸਾਂਝੇ ਜੀਵਨ 'ਤੇ ਨਾ ਆਉਂਦੇ ਹੋਣ। ਪਰ ਜਿਹੜਾ ਸੁਖੀ ਮਨ ਦੀ ਅਵਸਥਾ ਹੈ, ਭਾਵੇਂ ਉਹ ਤੱਤੀ ਤਵੀ 'ਤੇ ਬੈਠਾ ਹੋਏ, ਉਹ ਤੇਰਾ ਕੀ ਮੀਠਾ ਲਾਗੇ ਕਰੇਗਾ, ਭਾਵੇਂ ਉਹਦਾ ਕੁਛ ਵੀ ਹੋਏ, ਉਹ ਹਮੇਸ਼ਾ ਸੁਖੀ ਮਨ ਦੀ ਅਵਸਥਾ 'ਚ ਰਹੇਗਾ। ਸਾਡੀ ਸੁਖੀ ਮਨ ਦੀ ਅਵਸਥਾ ਨਹੀਂ ਰਹਿੰਦੀ ਜੇ ਸਾਡੇ ਘਰ ਬਿਜ਼ਨਸ ਦਾ ਘਾਟਾ ਪੈ ਗਿਆ, ਅਸੀਂ ਦੁਖੀ ਹੋ ਜਾਂਦੇ ਹਾਂ, ਕਿਉਂਕਿ ਆਤਮਕ ਸੁੱਖ ਉਹਨੇ ਪ੍ਰਾਪਤ ਨਹੀਂ ਕੀਤਾ। ਘਾਟੇ ਪੈ ਜਾਣ 'ਤੇ ਦੁਖੀ, ਵਾਧੇ ਪੈ ਜਾਣ 'ਤੇ ਸੁਖੀ। ਜੇਕਰ ਕੈਲੇਮਿਟੀ ਹੋ ਜਾਏ ਤਾਂ ਜਿਹੜਾ ਅੰਦਰੋਂ ਸੁਖੀ ਹੈ ਨਾ, ਉਹਦੇ ਮਨ ਉੱਤੇ ਚੀਜ਼ ਅਸਰ ਨਹੀਂ ਕਰੇਗੀ, ਉਹ ਰੱਬ ਜੀ ਨੂੰ ਕਦੇ ਸ਼ਿਕਵੇ ਸ਼ਿਕਾਇਤ ਨਹੀਂ ਕਰੇਗਾ। ਟੂਡੇ ਇਟਸ ਵੈਰੀ, ਗੋਡ ਇਜ਼ ਕ੍ਰੇਜ਼ੀ, ਵਟਸ ਦਾ ਵੈਦਰ, ਲੁੱਕ ਇਟਸ ਵੈਰੀ ਸਲਟਰੀ, ਵੈਰੀ ਹੋਟ, ਆਈ ਹੇਟ ਦਿਸ ਵੈਦਰ। ਜਦੋਂ ਮਨੁੱਖ ਇਹ ਕਰਦਾ ਨਾ, ਰੱਬ ਜੀ ਨੂੰ ਗਿੱਲੇ ਸ਼ਿਕਵੇ ਸ਼ਿਕਾਇਤ ਕਰਦਾ, ਕਿਉਂਕਿ ਅੰਦਰ ਸੁੱਖ ਨਹੀਂ ਹੈ। ਅੰਦਰ ਸੁੱਖ ਨਾ ਹੋਏ ਤਾਂ ਏਅਰ ਕੰਡੀਸ਼ਨ ਵਿੱਚ ਬੈਠ ਕੇ ਵੀ ਲੋਕਾਂ ਨੂੰ ਗਾਲਾਂ ਕੱਢਦਾ ਹੋਏਗਾ ਫੋਨ 'ਤੇ, ਤੁਸੀਂ ਦੇਖ ਲੈਣਾ। ਜਿਹੜਾ ਏਅਰ ਕੰਡੀਸ਼ਨ ਬੈਂਸ ਕਾਰ ਵਿੱਚ ਬੈਠ ਕੇ ਜਾ ਰਿਹਾ ਔਰ ਡਰਾਈਵਰ ਚਲਾ ਰਿਹਾ, ਤੁਹਾਨੂੰ ਲੱਗ ਰਿਹਾ ਹੋਏਗਾ ਬੜਾ ਸੁਖੀ ਹੈ, ਪਰ ਰਾਤੀ ਉਹਨੇ ਸਿਰਫ ਸੂਪ ਪੀਤਾ ਸੀ, ਸਵੇਰੇ ਉਹਨੂੰ ਕੁਛ ਖਾਣਾ ਅਲਾਊਡ ਹੀ ਨਹੀਂ, ਕਿਉਂਕਿ ਉਹਨੂੰ ਡਾਇਬਟੀਜ਼ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਅਤੇ ਆਪਣੀ ਕਾਰ 'ਤੇ ਬੈਠ ਕੇ ਕਚਹਿਰੀ ਦਾ ਕੇਸ ਲੜਨ ਜਾ ਰਿਹਾ ਹੈ। ਹੀ ਇਜ਼ ਨੋਟ ਸੁਖੀ। ਡੋਂਟ ਲੁੱਕ ਬਾਹਰੋਂ ਬਾਹਰੋਂ, ਬਾਹਰੋਂ ਦੇਖੇਗਾ ਅਤੇ ਭੁਲੇਖਾ ਖਾ ਜਾਏਗਾ, ਅੰਦਰੋਂ ਦੇਖਿਆ ਕਰ। ਤੂੰ ਬਾਹਰੋਂ ਦੇਖਦੇ ਭੁਲੇਖੇ ਖਾਂਦਾ, ਅੰਦਰੋਂ ਦੇਖਣ ਵਾਲੀ ਖੇਡ ਸਮਝ ਲਏਗਾ ਨਾ, ਤਾਂ ਪਤਾ ਲੱਗੇਗਾ ਜਿੰਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਾਂ ਤੈਨੂੰ ਜੀਵਨ ਜਾਂ ਸਮਝ ਆ ਜਾਏਗੀ ਕਿ ਸੁੱਖ ਦੁੱਖ ਕੀ ਹੁੰਦੇ ਨੇ। ਪਰ ਜੋ ਸਦੀਵੀ ਸੁੱਖ ਵਾਲੀ ਅਵਸਥਾ ਵਿੱਚ ਆ ਜਾਂਦਾ, ਉਹਨੂੰ ਦੁੱਖ ਜੈ ਪਰਸੈ ਨਹੀਂ, ਉਹਨੂੰ ਦੁੱਖ ਟੱਚ ਨਹੀਂ ਕਰ ਸਕਦਾ, ਕਿ ਆਤਮਕ ਤੌਰ 'ਤੇ ਉਸਨੂੰ ਕੁਛ ਦੁੱਖ ਨਹੀਂ ਕਹਿ ਸਕਦਾ। ਸੈਕਿੰਡ, ਉਸਤਤ ਨਿੰਦਿਆ ਨਾ ਹੀ ਜੈ ਕੰਚਨ ਲੋ ਸਮਾਨ। ਇਹਦੇ ਅਰਥ ਨੇ, ਕਹੋ ਨਾਨਕ ਸੁਣ ਰਹੇ ਮਨਾ ਮੁਕਤ ਤਾਈ ਤੈ ਜਾਨ। ਉਹ ਇਨਸਾਨ ਜੀਂਦੇ ਜੀ ਹੀ ਮੁਕਤ ਹੈ ਜਿਸ ਕੋ ਉਸਤਤ ਔਰ ਨਿੰਦਾ ਸੀ ਜੋ ਉੱਪਰ ਹੋ ਜਾਂਦਾ। ਪਰ ਮੈਂ ਹੋਰ ਇਹਨੂੰ ਗਹਿਰਾਈ ਵਿੱਚ ਦੇਖ ਰਿਹਾ ਸਾਂ, ਉਸਤਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ, ਤਾਂ ਮੈਨੂੰ ਇੰਝ ਲੱਗਾ ਕਿ ਜੋ ਇਨਸਾਨ ਲੀਨ ਤਾਏ ਮਹਿਮਾਨ ਹੈ, ਮੁਕਤ ਹੈ, ਗੁਣ ਗੋਬਿੰਦ ਗਾਉਂਦਾ ਹੈ, ਰੱਬ ਜੀ ਦੇ ਨਾਲ ਇੱਕ ਮਿੱਕ ਦੀ ਅਵਸਥਾ ਮਾਣ ਰਿਹਾ, ਉਹ ਉਸਤਤ ਤੱਤੇ ਨੂੰ ਸਿਹਾਰੀ ਹੈ ਔਰ ਰੱਬ ਜੀ ਦੀ ਉਸਤਤ ਵਿੱਚ ਰਹਿੰਦਾ। ਇਸ ਕਰਕੇ ਉਹਨੂੰ ਨਿੰਦਾ ਕੁਛ ਨਹੀਂ ਕਹਿੰਦੀ ਹੈ, ਉਸਤਤ ਨਿੰਦਿਆ ਨਾ ਹੀ ਜੈ। ਜਿਸ ਜੋ ਇਨਸਾਨ ਉਸਤਤ ਮੇ ਲੀਨ ਹੈ, ਰੱਬ ਜੀ ਦੀ ਵਡਿਆਈਆਂ ਦੀਆਂ ਵਿਚਾਰਾਂ ਵਿੱਚ ਲੀਨ ਹੈ, ਗੁਣਾਂ ਵਿੱਚ, ਉਹਨੂੰ ਨਿੰਦਾ ਕੁਛ ਨਹੀਂ ਕਹਿੰਦੀ ਹੈ। ਸਾਨੂੰ ਤਾਂ ਕੋਈ ਜ਼ਰਾ ਜੀ ਸਾਡੀ ਵਡਿਆਈ ਕਰੇ ਤਾਂ ਗੜਬੜ ਹੋ ਜਾਂਦੀ ਹੈ, ਅਸੀਂ ਉੱਚੇ ਅਸਮਾਨ 'ਤੇ ਚੜ੍ਹ ਜਾਂਦੇ ਹਾਂ, ਜ਼ਰਾ ਜੀ ਕੋਈ ਨਿੰਦਾ ਕਰਦੇ ਅਸੀਂ ਜ਼ਰਾ ਜੀ ਵੀ ਆਪਣੀ ਨਿਖੇਧੀ ਆਪਣੇ ਔਗੁਣ ਨੂੰ ਸੁਣਨ ਨੂੰ ਤਿਆਰ ਹੀ ਨਹੀਂ ਹਾਂ। ਨਿੰਦਾ ਟੱਚ ਹੀ ਨਹੀਂ ਕਰ ਸਕਦੀ ਜਿਹੜਾ ਰੱਬੀ ਗੁਣਾਂ ਦੇ ਨਾਲ ਹੈ। ਕਿਵੇਂ? ਅਸੀਂ ਸਮਝਿਆ ਸੀ ਇਹ ਮੇਰਾ ਮਨ ਅਤੇ ਮੇਰੀ ਕੌਂਸ਼ੀਅੰਸ, मेरी कॉन्शियंस रब जी है ते विच मेरा मन आ गया और मन मेरा मैला है। मेरा माला मन मेरी कॉन्शियंस नू देखण नहीं दे रहा। जिवें शीशे दे उत्ते वाइपर ठीक ना होण, बारिश होवे शीशा फॉग विंडशील्ड उत्ते तां सानू शीशा क्लीयर नज़र नहीं आता। साडा इह जिहड़ा वाइपर है ना, यह वाइपर गुरु का ज्ञान है, विजडम गुरु की मत है, शीशा साफ करती है। पर जिहड़ा शीशा मैला है इसनू साफ नहीं किया गया, बार नज़र नहीं आता, पिछे कौन बैठा है? कॉन्शियंस रब जी। हुण मैं सोच रहा सी कि शब्द के अर्थ की बन गए, जदों मैं अपने मन नू ट्रांसफॉर्म कर दिता, मेरा मन ट्रांसेंडेंट अवस्था च पहुँच गया, एलीवेट हो गया। जिहड़ा मेरा मन हर जन ऐसा चाहिए जैसा हरी होए हो गया, पहला मन मेरा मैला सी, फिर मेरे मन नू मैं साफ किया वाइपरस के नाल। हुण जदों साफ हो गया तो मेरा मन फुरनिया की अवस्था तो उपर हो गया है। मन हुने भी हुने मेरा मन हो गया, मन प्यारा जीव मित्रा हर लद्दे खेप सवली, हमेशा सुखी रहीदा। हुण ट्रांसेंडेंट अवस्था वाला जिहड़ा मन हो गया ना, तो यह वाला मन ना कॉन्शियंस के नाल इकमिक हो गया। मैं लेमैन की लैंग्वेज ही सारा सीन बना रहा, यह मन कॉन्शियंस नाल इकमिक हो गया। मेरा जिहड़ा भैड़ा मैला मन सी हो रहा ही नहीं, जदों मेरा मन रहा ही नहीं तो साफ नज़र आया ना। एक आर्टिकल असी लिखिया, जैसी बिरती वैसे रब जी। लोग पूछते ने अगर कोई भैड़ा करता है तो वो भी रब जी है, तो मतलब रब जी ने भैड़ा किया है, अगर कोई चंगा वो अंदर भी रब जी ने तो रब जी ने चंगा किया है, ऐसी गल नहीं है। सो सिंपल, जदों असी धुप का लिशकारा आता और कागज़ उत्ते शीशा रखते हैं, जो शीशा नीला है तो लिशकारा नीला पेगा, शीशा लाल है तो लिशकारा लाल पेगा। जैसी बिरती है मेरी बिरती, मेरा मन सी ऐ दुनिया वनू नज़र आ रही है, रब जी सूरज की लाइट मेरे अंदर रब जी ने, पर मेरे अते बार दे विचकार सिर्फ मेरा मैला मन दा शीशा सी, जिदे चो जैसी बिरती वैसे रब जी बार आ जाएंगे। बिरती अंदर भैड़ी है तो बार भैड़े वाले काम करेगा, बिरती अंदर चंगी है तो चंगे वाले काम करेगा, पर अंदर पिछे कॉन्शियंस सेम है। हुण जिहड़ा भैड़े वाला मन विचों कढ दिता वाइपर दे नाल, उंज कीता साफ हो गया, इकमिकता हो गई। इकमिकता होण नाल पता की होया, हुण मेरा मुझ में कुछ नहीं। मैं अज इस श्लोक नू विचार रहा सी, मेरा उस वेले भुब्बा निकलिया, गुरु पाशा कर रहे मेरा तो मन सी मैला, हुण रहा ही नहीं, मेरा मुझ में कुछ नहीं, जो कि जैसा तेरा, तेरा तुझको सौंपते क्या लागे मेरा, हुंदे तेरा ही है, तू कर रहे हैं तू ही बोल रहे हैं। फिर अवस्था आ जाती है, आपे रसिया आप रस आपे रावण हार, मुकत आए ते जान उन्हें ही कहते ने, उस्तत निंदिया नाए जैं। जिहड़ा इंसान उस्तत अते निंदा विच नहीं पैंदा, कंचन लो समान, इसनू समझण वास्ते थोड़ी जी होर बारीकी दी लोड़ है। असी जितना गहराई च जाइए सानू कुछ प्राप्त हुंदा है। दुनिया यह कहती है जो इंसान सोने को और लोहे को एक समान समझता है। हुण जिहड़ा बंदा सोने और लोहे नू एक समान समझता है तो उन्हें घर जिथे जिथे लोहे का काम कराना कि उत्थे सोना फिट कर देवे, तो जिथे जिथे सोना लाना सी उत्थे कि लोहा फिट कर दे, क्योंकि एक समान है। गल जरूर विच कोई है, मेरा जीवन उच्चा करने वास्ते है, मेरा अंतर आत्मा बलवान करने वास्ते है, गल विचकार जरूर कोई है। पर पहली स्टेज जेड़े आम दुनियावी मीनिंग ने उन्हां तो उपर दी एक अवस्था समझिए। सानू आस्तक नास्तक नज़र आते हैं, सानू सुख दुख नज़र आते हैं, सानू बुरा भला नज़र आता है, सानू पागल ते सियाणा समझ आता है। असी सारे ए दो दो पाए हुए ने, गुरु पातशाह कहते हैं बुरा भला तिचर आखदा जिचर है दूहू माए। जब भी तू दो दो बना लेता ना तभी तक बुरा भला कहता है। गुरु पातशाह सानू समझा रहे हैं दो दो चक्कर विच ना पिया कर। तो मैं एक स्टोरी सुनी सी कि दोनों पति पत्नी धार्मिक तौर पर अपने आप को बहुत धर्मी समझते सन और दोनों अपनी बड़ी उच्ची अवस्था समझते सी। वह कहता सी मैं तेरे तो अगे हाँ, वह कहती सी मैं तेरे तो अगे हाँ, पर यह बहस मुकदी नहीं सी। दोनों जा रहे ने रिक्शे च बैठे हुए हैं, रस्ते विच पति रिक्शे वाले नू कहंदा भैया रोको, पत्नी कहती है क्या बात है, कहंदा रास्ते में कंचन पड़ा है सोना, किसी की ज्वेलरी पड़ी हुई है सोना पड़ा है, और मैंने सुना है धार्मिक स्थानों पे कि सोने को मिट्टी समझो, कंचन माटी मानना है मिट्टी समझो। तो रिक्शा रुकया, पति उतर के मिट्टी खोदन लग पाया, पत्नी पूछती है क्या कर रहे हो, कहिंदा मिट्टी को मिट्टी में डाल रहा हूँ, ये कंचन को मिट्टी समझना चाहिए ना, तो इसको मिट्टी में डाल रहा हूँ। तो कहती है तुम्हारी आँखों को अभी कुछ समझ नहीं आई, अगर ये मिट्टी है तो मिट्टी को मिट्टी में क्या डाल रहा है। जदों तक साड़ी दृष्टि रहती है ना तां तक असी चिच्चर है दूहू माए वाले बुरा भला की अवस्था च रहने। सानू जदों ये वितकरा खत्म हो जाता ना लोगों च, हिंदू मुसलमान सिख ईसाई जैनी बोधी स्त्री मर्द गे लैसबियन खुसरा जो कुछ भी है वितकरे मन अंदर ने ना चंगे भैड़े दे ऐ सारे जदों एकमिक अवस्था प्राप्त हो जाती है ना तो गुरु पातशाह ये मीनिंग सानू कुछ होर समझाते हैं। कहते हैं उस्तत निंदिया नाए जे, अगे की कहते हैं जो मनुख उस्तत विच रब जी की लीन रहा निंदा उन्हें लगती नहीं है उसका जीवन पता की बन जाता है कंचन लो समान। कंचन कितों आया? गुरु पातशाह कहते हैं कंचन काया कोटगढ़, कंचन गुरु पातशाह कहते हैं हर अमृत पिने लोयना मन प्रेम रतन्ना राम राजे। अगे की कहते हैं मन राम कसवटी लाया होया कि कंचन सो विन्ना, मेरा जिहड़ा शरीर सी ना मेरी जिहड़ी आत्मा सी ना सो विन्ना मीनस सुंदर रंग वाली सोना बन गई, कंचन बन गई। कंचन साड़ी उच्ची आत्मक अवस्था वाले तन नू कहंदे ने। जो इंसान पंच तत्त दे अपने जानो चतर सुजान जीवन बना चुका है उस उच्ची अवस्था वाले नू कहंदे ने। तो कहंदे ने जिहड़ा उस्तत विच हमेशा लीन रहंदा है उहनू निंदा पौंदी नहीं है, तो उहदा शरीर कंचन ना लो समान हो जाता है, फौलादी हो जाता है, इतना फौलादी हो जाता है कि उसको कोई किसी की निंदा टच नहीं कर सकती है। जदों फौलादी हो जाता है तो उसका जीवन की बन जाता है? गुरु पातशाह कहते हैं कौ नानक सुन रहे मना मुकत ताए ते जान, उसको तू समझ के वो मुकत हो गया इंसान। लोए वर्गा फौलादी स्ट्रोंग एज स्टील वर्गा जदों इंसान बन जाता है उन्हूं यह निक्किया निक्किया गल्लां बॉदर नहीं करदियां। घरां विच नूहां नूं सस्सां नूं ननाणां नूं दराणियां नूं जठाणियां नूं जवाई नूं सहुरे घर विच निक्की निक्की गल मैनूं पुछिया नहीं सी, मैनूं बुलाया नहीं सी, मेरे वेले ठीक रोटी नहीं सी बनाई, मेरे वेले मूंगी दाल चाड़ दित्ती टींडियां नाल खवा दित्ती, मेरी सस ने मैनूं पुछिया ही नहीं, मैनूं ढिड पीड़ हो रही सी, मेरी ननाण मेरे कोलों लंघ के चली गई। छोटियां छोटियां गल्लां, कच्ची बुद्धि, शैलो बुद्धि, शैलो कच्चा शरीर, इस कच्चे शरीर नूं सॉलिड लो समान बनाना है। कंचन लो समान बनाना है, वह मुकत अवस्था है। और जो वह मुकत अवस्था बन जाती है उसी मुकत अवस्था वाले का अगला जिहड़ा कि साढ़े इस सारे पीरियड का दो श्लोक कट्ठे ने, हर सोग जाके नहीं हमेशा खिड़िया रहिंदा है। सोग दुखी कदे नहीं होंदा, नानक भगता सदा विगास, दुनियावी सिर्फ खुशियां विच मस्त नहीं रहिंदा, हर सोग जाके नहीं उन्हूं खुशी ते गमी बिल्कुल नहीं होंदी उहदे मन अंदर, पर हमेशा आनंद दे खेड़े दी अवस्था च रहिंदा, इस करके हर खिच रहिंदा हमेशा। ये हर पॉजिटिव सेंस विच बन गया, मीनस हमेशा नानक भगतां सदा विगास की अवस्था च रहिंदा, उन्हूं सोग लगता ही नहीं, सोग उहदे नेड़े ही नहीं आंदा, सोग उन्हूं कुछ कह ही नहीं सकदा, उहने फायर प्रूफ जैकेट पाई हुई है, हर खिच रहिंदा सोग जाके नहीं। जड़ा मनुख इंज रहेगा उहदी एक और अवस्था बन जाती है बैरी मीत समान। इहदे अर्थ इन्ना समझ लैणा कि वह दुश्मनां नूं मित्र समझदा है, ये अर्थ किते जांदे ने। इहदे अर्थ असीं इह समझने ने उहदे वास्ते ना को बैरी नहीं भी गाना, गुरमत दा फंडामेंटल है, उहदा कोई बैरी है ही नहीं है। जो दुनिया उन्हों कही जा रही है, जड़ी दुनिया उदा वैर उदे नाल वैर कमांदी है, उदे वास्ते सारे मित्र ने, ना को बैरी नहीं बिगाना, सगल संग हमको बनाई बिसर गई सब तात पराई, उदे वास्ते सारे ही मित्र ने, सबको मीत हम आपन की ना, हम सबना के साजन दूर परायो मेरे तन का बिरहा, तो मेल कियो मेरे राजन। ये रब जी दे मिलन दी अवस्था है कि मैनू कोई वैरी लगता ही नहीं। एक लिखारी लिखता है ये तो हो सकता है कि तुहाडे बारे निंदा करन वाले, तुहाडे बारे मन अंदर वैर रखन वाले बथेरे होन, पर उच्ची आत्मक अवस्था की यह निशानी है इंसानियत भरपूर ह्यूमैनिटी वाले आइडियल इंसान गुरमुख इंसान दी निशानियां कि उहदा वैरी कोई नहीं हुंदा। बैरी मीत समान, उहदे वास्ते सारे मित्र ही होंदे ने, कोई वैरी हुंदा ही नहीं। जिहड़ा इंसान है कह रहा ना कि वैरी नूं मित्र समझदा, मतलब वैरी है भाई, तुम हो तो मेरे दुश्मन पर अच्छा मैं तुमको मित्र समझ लेता हूं, दैट्स यूसलैस। गुरु पातशाह एन जी वैरिया साढ़े काम क्रोध लोमकार के टुका के देखो, तो जिन्हें काम क्रोध लोमकार दुनिया वैरी समझ रही है वो इनको निकाल दो, भगा दो, शरीर से फेंक दो, भगवान जी मेरे काम क्रोध लोमकार ये भैड़े हैं, बिल्कुल इनको हटा दो, इनको वैरी समझते हो और इसको मित्र समझ, ये काम क्रोध लोमकार तेरा साथ दे सकते हैं, तेरा जीवन ऊंचा कर सकते हैं, तेरे को इम्पोटेंसी से ऊपर उठा सकते हैं, तेरे को कायरता से ऊपर उठा सकते हैं, तेरे अंदर मर्दानगी भर सकते हैं। एक काम क्रोध लोमकार वैरी ना समझे, मित्र ने अंदर दे देखने ने ते वैरी नहीं ने, बाहरले देखने तब मेरे वास्ते कोई भी वैरी नहीं, यही तो सिखाया। कहो नानक सुन रे मना मुकत ताए ते जान, मरण तो बाद वाली मुकत की अवस्था की गल नहीं चल रही, जींदे जी मुकत अवस्था प्राप्त करनी है, जे जींदे जी मुकत नहीं ता लोक गयो पर लोक गवाया दोनों बेकार ने। हुण कहंदे ने पै काऊ को देतना ना पैमानत आन, आन का मतलब होंदा दूजियां दा होरना दा। जेड़ा इंसान ना तो किसी नूं डर देंदा ते ना किसी का डर लैंदा, नै पैमानत आन, औरों का डर नहीं लेता। पर सानू गुरुद्वारे विच गुरु पातशाह जी दी मत जिथे बयान हो रही होवे उत्थे बैठ के भी डरा जांदे ने, इंज करोगे अगे जाके इंज तुहानू जम पकड़ लैणगे, ऐ करोगे तुहानू अगे नरकत सजा मिलेगी। डरे को डराते हैं लोग, और जो आप डरे हुए हैं वो औरों को डराते हैं। गुरु पातशाह कह रहे पै काऊ को देतना, किसी को डराता नहीं है। डर दे दे के धर्म सिखाना बेकार धर्म है, दो कौड़ी का धर्म है। सच समझ के जिहड़ा इंसान जींदा है उनू डर नहीं रहिंदा, वो तो रब्बी नियमों के निर्मल भाव च रहिंदा है, पर उनू ये डर के हाए धर्मराज पकड़ लेगा, हाए जम पकड़ लेगा, फिर मन अंदर भैड़ हुने है। पै काऊ को देतना ना पैमानत आन, कौ नानक सुन रे मना ज्ञानी ताई बखान, मुकत ताई ते जान ज्ञानी ताई बखान सो मूरत भगवान। इस सिमटम्स सानू समझाए ने कि ऐ इंसान जे तू जी लग पवे तो तू मूरत भगवान ही है, घट घट में अर्जू बसा तेरे अंदर ही रब जी ने, तू मूरत भगवान ही है। पर एक लिखारी लिखता बंदे को खुदा मत कहो, बंदे को खुदा मत कहो, बंदा खुदा नहीं है। बड़ा इस तरह अपने लोर च कहता बंदे को खुदा मत को, बंदा खुदा नहीं है, पर बंदा खुदा से जुदा भी नहीं है। हर बंदे अंदर खुदा जी ने, रब जी ने, खलक वसे रब माए, रब जी तेरे अंदर रहते ने, तू मुकत अवस्था प्राप्त कर सकता है, इस करके रब्बी गुण गाया कर, इस करके तू बिल्कुल हमेशा गुरु दी मत अनुसार रहा कर, जिवें मच्छी पानी बिना नहीं रह सकती इस तरह तू पानी बिना ना रहा कर, गुरु दी मत अनुसार जिएगा तेरा दीन डोलेगा नहीं, तेरी पत बरकरार रहेगी। यह सारे असी पिछले 7-8 दिनों डिस्कस किया, बोलदियाँ विचार करदियाँ अनेक गलतियाँ हो गई होनगियाँ, मैं खिमा का जाचक हाँ। वाहेगुरू जी का खालसा।